रूप चंद पीवा जुगल बसै सिरंद मजार किरत करें सिखन मिलें बांट ते अचें आहार।
वाहिगुरु जी का खालसा
वाहिगुरु जी की
फतेह। परम सत्कार योग सन्मान योग गुरु का खास रूप गुरु खालसा साध संगत देन दुनिया दे मालक सर्ब सांझी वालता दे सांझे रहबर कलयुगी जीवां दे उधारकर्ता धन धन श्री गुरु ग्रंथ साहिब जी महाराज गुरदेव दे पावन पवित्र चरणा कमलां अंदर संध्या समय दे सजे दवाना च कथा नेता प्रत होत है सुनहो सिंह सुजान। नानक गुरु गोबिंद सिंह जी सदा करै कल्याण। नेता प्रति गुरु चरणा च जुड़ के आप जी सतगुरां दे इतिहास की लड़ीवार कथा बहुत ही प्यार अदब सत्कार श्रद्धा नाल सरवण कर रहे हो। धन गुरु अर्जन देव साहब जी महाराज जी गुरसिखां नूं उपदेश दे रहे हैं। सतगुरां दे चरणा विच कुछ सिख आए ने और महाराज जी दे पावन चरणा विच दीवान सजा हो सजे हुए इस दीवान विच गुरु के सिख आपस विच चर्चा कर रहे हैं कि गुरसिखी किस जगह ते अदक है। जड़े जड़े सिख ने जिथे जिथे जो सिखी की भावना वेखी है उतों के बाबत उन्होंने सिखा ने दसिया है कि असी काबल विच गुरु की सिखी बहुत वेखी है। किसी ने आख्या ढाके विच गुरु की सिखी बहुत है। एक सिख ने सतगुरां नूं दस्या महाराज कश्मीर दे इलाके च भी सिख हन पर उत्थे जिहड़े कश्मीरी पंडित ने उत्थे दे गुरसिखां नूं गुरबाणी नहीं पढ़न दिंदे उन्हां ते शंका करके गुरबाणी तों उन्हां नूं रोकदे ने कि जिहड़ी इह गुरबाणी है इह भाखा विच उचारण कीती होई व्यक्तिकृत बाणी है। तुसीं संस्कृत पढ़िया करो ते संस्कृत जिहड़ी है देव बाणी है। ये गल्लां करके बहुत सारे गुरसिखां नूं गुरसिखी तों हटा रहे ने। उत्थे महाराज जी गुरसिखी दे प्रचार की लोड़ है। सतगुरां दा एक प्यार वाला सिख है इहदा नां है भाई माधो। भाई माधो ने सतगुरां दे चरणां च नमस्कार कीती। साहब जी ने बचन किया भाई माधो जी तुसीं कश्मीर दे इलाके च जा के गुरसिखी का प्रचार करो तुहाडी रसना ते असीं वसांगे। जिहड़ा भी बचन तुसीं अपनी रसना तो करोगे वह बचन पूरा होगा। भाई माधो जी सतगुरां दे चरणां च नमस्कार करके आग्या लैके कश्मीर गए। एक नगर विच जा के डेरा करके गुरसिखी दे प्रचार की मुहिम प्रारंभ कीती। गुरबाणी की पोथी नाल लै गए सन गुरबाणी के शब्दों की कथा करते ने। बहुत सारे सिख आ के कथा सुनते ने। कुछ कश्मीरी पंडित भी आए उन्होंने आ के भाई माधो नाल भी चर्चा की किंतु परंतु कीता कि तुसी ये व्यक्तिकृत गुरबाणी पढ़ते हो तुहानू देवबाणी संस्कृत पढ़नी चाहीदी है। महाराज जी भाई माधो जी कहण लगे कि जिहड़ी तुहाडी इह संस्कृत आ इहनू भी व्याख्या करके अगे लोगों नूं समझाउणा पैंदा है। व्याख्या तो बिना तुहाडी इह संस्कृत बाणी जिहड़ी अधूरी है पर गुरु की बाणी पूरी है क्योंकि इहदे विच सारी गल सतगुरां ने बड़े सौखे ते सरल ढंग नाल गुरसिखां नूं समझा दित्ती है। ਫਿਰ ਇਹ ਬਾਣੀ ਵਿਅਕਤੀ ਕਿਰਤ ਨਹੀਂ ਹੈ, ਈਸ਼ਵਰ ਕੋਟਿ ਦੀ ਬਾਣੀ ਹੈ, ਨਿਰੰਕਾਰ ਦੀ ਬਾਣੀ ਹੈ। ਇਸ ਪਾਵਨ ਪਵਿੱਤਰ ਬਾਣੀ ਦੇ ਵਿੱਚ ਬ੍ਰਹਮ ਗਿਆਨ ਹੈ। ਜਿਹੜੇ ਸਿੱਖ ਇਸ ਪਾਵਨ ਪਵਿੱਤਰ ਬਾਣੀ ਨੂੰ ਪੜ੍ਹਦੇ ਨੇ, ਸੁਣਦੇ ਨੇ, ਉਹਨਾਂ ਨੂੰ ਬ੍ਰਹਮ ਗਿਆਨ, ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਬਚਨ ਭਾਈ ਮਾਧੋ ਜੀ ਪਾਸੋਂ ਸੁਣ ਕੇ ਇਹਨਾਂ ਕਸ਼ਮੀਰੀ ਪੰਡਿਤਾਂ ਦੇ ਸੰਸੇ ਨਿਵਿਰਤ ਹੋਏ ਨੇ, ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦੇ ਬਚਨਾਂ ਦੀ ਕਲਾ ਵਰਤੀ ਹੈ। ਭਾਈ ਮਾਧੋ ਦੇ ਬਚਨਾਂ 'ਚ ਗੁਰੂ ਅਰਜਨ ਸਾਹਿਬ ਦੀ ਸੱਤਾ ਵਰਤ ਰਹੀ ਸੀ, ਇਸ ਕਰਕੇ ਇਸ ਜਿੰਨੇ ਕਸ਼ਮੀਰੀ ਪੰਡਿਤ ਨੇ ਇਹਨਾਂ ਨੇ ਵੀ ਗੁਰੂ ਕੀ ਸਿੱਖੀ ਧਾਰਨ ਕੀਤੀ ਹੈ। ਭਾਈ ਮਾਧੋ ਜੀ ਇਹਨਾਂ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਜਦੋਂ ਸਮਾਂ ਬਣਦਾ ਹੈ ਉਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਵੀ ਕਰਦੇ ਨੇ। ਇਸ ਤਰ੍ਹਾਂ ਸਾਰੇ ਕਸ਼ਮੀਰ ਦੇ ਇਲਾਕੇ 'ਚ ਸਿੱਖੀ ਦਾ ਵਿਸਥਾਰ ਹੋਇਆ ਹੈ। ਘਰ ਘਰ ਵਿੱਚ ਗੁਰੂ ਕੇ ਸਿੱਖ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਕੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ, ਸਤਿਗੁਰਾਂ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਹਾਜ਼ਰੀਆਂ ਲਵਾਉਣ ਵਾਸਤੇ ਸਮੂਹ ਮਾਈ ਭਾਈ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੋਏਰਾ ਰੂਪ ਚੰਦ ਖੀਵਾ ਜੁਗਲ ਬਸੈ ਸਿਰਹੰਦ ਮਜਾਰ।
ਖਾਲਸਾ ਜੀ, ਆਪਣੇ ਲਾਗੇ ਸਰਹੰਦ ਸ਼ਹਿਰ ਹੈ, ਸਰਹੰਦ ਨਗਰ ਹੈ। ਸਰਹੰਦ ਸ਼ਹਿਰ ਦੇ ਵਿੱਚ ਦੋ ਸਿੱਖ ਰਹਿੰਦੇ ਨੇ, ਇੱਕ ਦਾ ਨਾਂ ਹੈ ਭਾਈ ਰੂਪ ਚੰਦ ਅਤੇ ਦੂਜੇ ਦਾ ਨਾਂ ਹੈ ਭਾਈ ਭੀਵਾ। ਭਾਈ ਭੀਵਾ ਜੀ ਔਰ ਭਾਈ ਰੂਪ ਚੰਦ ਜੀ ਇਹ ਦੋਵੇਂ ਸਰਹੰਦ ਸ਼ਹਿਰ ਦੇ ਰਹਿਣ ਵਾਲੇ ਸਨ।
ਕਿਰਤ ਕਰੈ ਸਿੱਖਣ ਮਿਲੈ ਬੰਟ ਤੇ ਅਚੈ ਆਰ।
ਇੱਥੇ ਸਰਹੰਦ ਸ਼ਹਿਰ ਦੇ ਵਿੱਚ ਰਹਿ ਕੇ ਕਿਰਤ ਬਿਰਤ ਕਰਦੇ ਨੇ ਔਰ ਕਿਰਤ ਬਿਰਤ ਕਰਕੇ ਗੁਰਸਿੱਖਾਂ ਦੇ ਵਿੱਚ ਵੰਡ ਕੇ ਛਕਦੇ ਹਨ। ਧਰਮ ਦੀ ਕਿਰਤ ਕਰਦੇ ਨੇ, ਧਰਮ ਦੀ ਕਿਰਤ ਦੇ ਨਾਲ ਨਾਲ ਗੁਰਸਿੱਖਾਂ ਵਿੱਚ ਵੰਡ ਕੇ ਛਕਣ ਦੀ ਇਹਨਾਂ ਦੀ ਬਿਰਤੀ ਆ। ਗੁਰਸਿੱਖਾਂ 'ਚ ਵੰਡ ਕੇ ਛਕਦੇ ਹਨ।
ਚੌਪਈ ਪੁਰਬ ਦਿਵਸ ਮੈਂ ਅਸਨ ਬਣਾਵੈ ਸਿੱਖਣ ਕੋ ਧਰ ਪਾਉ ਅਚਾਵੈ।
ਜਦੋਂ ਪੁਰਬ ਦਾ ਦਿਹਾੜਾ ਹੁੰਦਾ, ਕੋਈ ਇਤਿਹਾਸਕ ਦਿਨ ਹੁੰਦਾ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਪੰਚਮੀ ਹੈ, ਦਸਵੀਂ ਹੈ, ਇਕਾਦਸੀ ਹੈ, ਇਹਨਾਂ ਦੇ ਜਿਹੜੇ ਦਿਨ ਹਨ, ਉਹਨਾਂ ਪੁਰਬਾਂ ਵਾਲੇ ਦਿਨ ਗੁਰੂ ਕਾ ਲੰਗਰ ਤਿਆਰ ਕਰਦੇ ਨੇ ਔਰ ਭੋਜਨ ਤਿਆਰ ਕਰਕੇ ਗੁਰਸਿੱਖਾਂ ਨੂੰ ਘਰਾਂ ਵਿੱਚ ਸੱਦ ਕੇ ਉਹਨਾਂ ਨੂੰ ਭੋਜਨ ਛਕਾਉਂਦੇ ਹਨ।
ਇੱਕ ਮੁਗਲ ਤਿਨਕੇ ਡਿੱਗ ਆਏ ਸੌਂਪੀ ਦੀ ਨਾਰ ਜੋ ਸਮਦਾਏ।
ਖਾਲਸਾ ਜੀ, ਇੱਕ ਮੁਗਲ ਪਠਾਨ ਉਹ ਇਹਨਾਂ ਦੇ ਕੋਲ ਆਇਆ, ਭਾਈ ਭੀਵਾ ਜੀ ਔਰ ਭਾਈ ਰੂਪ ਚੰਦ ਜੀ ਦੇ ਕੋਲ, ਇਹਨਾਂ ਨੂੰ ਆ ਕੇ ਉਹਨੇ ਕੁਝ ਦਿਨਾਰ ਕਹਿੰਦੇ ਨੇ ਮੋਹਰਾਂ ਨੂੰ, ਅਸ਼ਰਫੀਆਂ ਨੂੰ, ਕਿਉਂਕਿ ਇਹ ਪੈਸੇ ਦਾ ਕੰਮ ਕਰਦੇ ਸੀ, ਲੋਕਾਂ ਦਾ ਪੈਸਾ ਆਪਣੇ ਕੋਲ ਜਮ੍ਹਾਂ ਕਰਕੇ ਰੱਖਦੇ ਸੀ। ਜਦੋਂ ਉਹਨਾਂ ਨੂੰ ਲੋੜ ਪੈਂਦੀ ਸੀ ਉਹ ਆ ਕੇ ਇਹਨਾਂ ਕੋਲੋਂ ਪੈਸਾ ਲੈ ਲੈਂਦੇ ਸਨ ਅਤੇ ਪੈਸੇ ਰੱਖਣ ਦਾ ਕੁਝ ਕਿਰਾਇਆ ਜਾਂ ਇਸ ਤਰ੍ਹਾਂ ਕਹਿ ਲਈਏ ਉਹਨਾਂ ਦੇ ਕੋਲੋਂ ਲਾਗੂ ਕਰ ਉਹਨਾਂ ਕੋਲੋਂ ਲੈ ਲਿਆ ਕਰਦੇ ਸੀ। ਇਹ ਜਿਹੜਾ ਪਠਾਨ ਸੀ ਇਹਨੇ ਕੁਝ ਸੋਨੇ ਦੀਆਂ ਸ਼ਰਫੀਆਂ ਇਹਨਾਂ ਨੂੰ ਸੌਂਪੀਆਂ, ਰੱਖਣ ਵਾਸਤੇ ਇਹਨਾਂ ਨੂੰ ਦਿੱਤੀਆਂ ਹਨ।
ਧਰ ਦਿੱਲੀ ਕੋ ਗਮਨਿਓ ਸੋਏ ਲਿਖਿਓ ਵਹੀ ਪਰ ਨੈ ਇਨ ਦੋਏ।
ਉਹ ਜਿਹੜਾ ਪਠਾਨ ਸੀ ਮੁਗਲ ਪਠਾਨ ਉਹਨੇ ਸੋਨੇ ਦੀਆਂ ਅਸ਼ਰਫੀਆਂ ਦਿੱਤੀਆਂ ਅਤੇ ਅਸ਼ਰਫੀਆਂ ਦੇ ਕੇ ਆਪ ਦਿੱਲੀ ਨੂੰ ਚਲਾ ਗਿਆ। ਭਾਈ ਰੂਪ ਚੰਦ ਅਤੇ ਭਾਈ ਭੀਵਾ ਜੀ ਵਹੀ 'ਤੇ ਲਿਖਣਾ ਭੁੱਲ ਗਏ ਕਿ ਪਠਾਨ ਇੰਨੀਆਂ ਅਸ਼ਰਫੀਆਂ ਦੇ ਕੇ ਗਿਆ, ਕਿਉਂਕਿ ਕਾਰ ਵਿਵਹਾਰ ਵਿੱਚ ਵਿਅਸਤ ਸਨ, ਇੰਨਾ ਜ਼ਿਆਦਾ ਰੁਝੇਵੇਂ 'ਚ ਰੁੱਝੇ ਹੋਏ ਸੀ ਕਿ ਇਹਨਾਂ ਨੂੰ ਵਹੀ ਦੇ ਉੱਤੇ ਲਿਖਣਾ ਭੁੱਲ ਗਿਆ ਕਿ ਪਠਾਨ ਜਿੰਨੀਆਂ ਅਸ਼ਰਫੀਆਂ ਦੇ ਕੇ ਗਿਆ ਉਹ ਅਸ਼ਰਫੀਆਂ ਦੇ ਕੇ ਦਿੱਲੀ ਨੂੰ ਚਲਾ ਗਿਆ।
ਬਿਸਰ ਗਏ ਨਹਿਰਦੇ ਸੰਭਾਰੀ ਧਰੀ ਰਹੀ ਜੈ ਤਾਰੇ ਕਬਾਰੇ।
ਹੁਣ ਇਹ रख के जड़ियां शर्फियां अपनी दुकान दे विच किसी कोने च रख दित्तियां ते रख के भुल गए, इन्हां नूं भुल ही गया, विसर ही गया, उन्हां शर्फियां दा ख्याल ही विसर गया कि जिथे एक बारी रख दित्तियां उत्थे ही पईयां रह गईयां।
पंच मास मैं हट सो आयो, दोनों को निज सदन बदन दिखायो।
पंज महीनिया बाद वह जड़ा पठान सी वापस आया, तो पंजा महीनिया बाद जदों पठान आया तो पठान ने आके अपनी शकल इन्हां नूं विखाई, भाई रूप चंद ते भाई पीवा जी नूं आके वह पठान मिलिया।
हित जाचन तन बाक सुनावा, मैं तुमरे टिग तरगम नावा।
अपने पैसे मंगे इन्हां दे कोलों भाई पीवा जी रूप चंद जी दे कोलों कि मैं तुहानूं सोने दियां अपनियां शर्फियां तुहाडे कोल रख के गया सी, दिल्ली गया सी, पंज महीनियां दा समां बीत चुका है ते मैनूं मेरे पैसे वापस मोड़ो। इन्हें अपने पैसे दी अपने धन दी मंग ओ भाई रूप चंद ते भाई पीवा जी कोलों कीती है।
लिखियो वही पर ने इन दोए, वही खोल देखत निज लिखियो, नहीं नाम मुगले को पिखियो।
उस वेले भाई रूप चंद ते भाई पीवा जी दे कोल जड़ी वही सी जेदे विच लिखिया करदे सी हिसाब किताब सारा, वह वही इन्हां ने खोली ते वही खोल के विच पढ़न लगे, उदा मुगल दा नाम पढ़न लगे, पर वह मुगल दा कोई नाम वही च लिखिया नहीं सी क्योंकि पहला ही लिखना भुल गए सी। जदों मुगल पैसे दे के गया सी इन्हां नूं रुपए दिनार दे के गया सी उदों ही भुल गए सी लिखने, एक कोने विच वह दिनार रख दिते, मुड़ के उत्थों दिनार चुकने भी भुल गए दुकान विच। ते जदों इन्हां ने वही खोल के वेखी, जदों मुगल ने आके अपना पैसा धन मंगया ते वही खोल के वेख्या विच मुगल दा नाम नहीं लिखिया होया, किते भी मुगल दी कोई हाजरी नहीं लिखी हुई।
हमरे पास तरी ने तो ही वही नाम को पिखियो न मोए।
भाई रूप चंद ने मुगल नूं आख्या जी पठान साहब, जेड़े पैसे तुसी धन सानू दे के गए कह गए हो वह असी अपनी वही दे विच तां लिखिया नहीं, किते वही दे विच तां तुहाडी हाजरी किते नहीं पई हुई, ना तुहाडे किते दस्तखत किते हुए ने, ना साडा किसे हथ नाल कुछ लिखिया होया इत्थे नज़र आउंदा है।
झगड़त झगड़त करे शिताब, इतने टिग गए नवाब।
अगो मुगल लड़ पिया इन्हां दे नाल भाई रूप चंद नाल, कहिंदा तुसी दिन दिहाड़े मेरे नाल ठगी करदे हो, मैं आप खुद तुहानूं अशरफियां दे के गया, तुसी नहीं लिखियां, इहदे च मेरा की कसूर है, ये तां तुहाडा फर्ज सी कि तुसी वही दे विच खाते दे विच सारियां अशरफियां धन लिखदे। कहिंदे मेरा इहदे च कोई दोष नहीं है, मेरा इहदे च कोई कसूर नहीं। बड़ा झगड़ा इन्हां दा होया, झगड़ा इस हद तक वधिया कि सरहंद नगर दा जिहड़ा नवाब सी उस नवाब दे कोल इन्हां दा झगड़ा चला गया।
तहां तेल को तरियो कड़ाहा, तप्त करियो पावो करमा।
उन्हां समयां विच नवाब लोकां दे जिहड़े न्याय करन दे तरीके सन वह अलग ही सन, लोग सच्चे सुचे सी ते वह न्याय भी जिहड़े सन वह धर्म दे हिसाब नाल करदे सी। नवाब ने आख्या भी तुहाडे चों कौन सच्चा है ते कौन झूठा है, इहदा फैसला ते हुण परमेशर ही करेगा, खुदा ही करेगा। कहिंदा तेल दा कड़ाया तपाओ, तेल दा एक बड़ा वड्डा कड़ाया तपाया, उहदे विच तपदा होया तेल तपाया है। कहिण लगा इहदे विच तुसी दोवें अपने अपने हथ पाओ, जिहदा हथ सड़ गया वह झूठा, जिहदा हथ ना सड़िया वह सच्चा। कहिंदा हुण इह तां खुदा दे घर दा न्याय है, परमेशर ही हुण तुहाडा न्याय करेगा। तपदे हुए तेल दे इस कड़ाए विच तुसीं अपने हाथ पाओ।
पंच मोर को करन परशाद, सिखन गुरमुख सुखी आद।
भाई रूप चंद जी होना ने पंज मोहरां दी अरदास सुखी, गुरु अर्जन साहब दे चरणा च पंज मोहरां दियां सुखना सुखी कि हे पंजवें पातशाह जगत नाथ सतगुरु कृपा करो, दया करो, सहायता करो, असी पंज मोहरां दा प्रसाद गुरसिखां विच वंडांगे, गुरसिखां विच प्रसाद बरतावांगे। ਇੱਦਾਂ ਭਾਈ ਰੂਪ ਚੰਦ ਅਤੇ ਭਾਈ ਭੀਵਾ ਜੀ ਹੋਣਾ ਨੇ ਪੰਜ ਸੋਨੇ ਦੀਆਂ ਸ਼ਰਫੀਆਂ ਦਾ ਮੋਹਰਾਂ ਦਾ ਪ੍ਰਸ਼ਾਦ ਵੰਡਣ ਵਾਸਤੇ ਸੁਖਣਾ ਸੁਖੀ।
ਮੁਗਲ ਸ਼ੀਰਨੀ ਪੀਰਨ ਮਾਨੀ ਬੰਤਤ ਕਰੈ ਦਰੋਦ ਬਖਾਨੇ।
ਜਿਹੜਾ ਮੁਗਲ ਸੀ ਇਹਨੇ ਕਈ ਪੀਰਾਂ ਦੀਆਂ ਸ਼ੀਰਨੀਆਂ ਮੰਨੀਆਂ, ਫਲਾਣੇ ਪੀਰ ਦੀ ਸ਼ੀਰਨੀ ਕਿ ਮੈਂ ਅਮਕੇ ਪੀਰ ਦੇ ਦਰ ਦੇ ਉੱਤੇ ਜਾ ਕੇ ਮਹਾਰਾਜ ਪੀਰ ਜੀ ਤੁਹਾਡੇ ਸ਼ੀਰਨੀ ਚੜ੍ਹਾਵਾਂਗਾ। ਦੂਸਰੇ ਪੀਰ ਦੇ ਕਈ ਪੀਰਾਂ ਨੂੰ ਇਹਨੇ ਮਨਾਇਆ, ਕਦੇ ਲਾਲਾਂ ਵਾਲੇ ਪੀਰ ਨੂੰ ਮਨਾਉਂਦਾ, ਕਦੇ ਸਖੀ ਸਰਵਰ ਨੂੰ ਮਨਾਉਂਦਾ, ਕਦੇ ਨੌ ਗਜੇ ਨੂੰ ਮਨਾਉਂਦਾ ਕਿ ਫਲਾਣੇ ਪੀਰ ਦੇ ਉੱਤੇ ਮੈਂ ਸ਼ੀਰਨੀ ਚੜ੍ਹਾਵਾਂਗਾ, ਫਲਾਣੇ 'ਤੇ ਚੜ੍ਹਾਵਾਂਗਾ। ਕਈ ਪੀਰਾਂ ਦੀਆਂ ਸੁਖਣਾ ਇੰਨੇ ਸੁਖੀਆਂ ਨੇ, ਕਈਆਂ ਦੇ ਪੀਰਾਂ ਦੇ ਉੱਤੇ ਸ਼ੀਰਨੀ ਵੰਡਣ ਵਾਸਤੇ ਦਰੂਦ ਵੰਡਣ ਵਾਸਤੇ ਇਹਨੇ ਸੁਖਣਾ ਸੁਖੀ।
ਦੋਨੋ ਕੋ ਕਰ ਪਰਿਓ ਕੜਾਹੇ ਸਿੱਖ ਕਰ ਬੱਚਿਓ ਮੁਗਲ ਕੋ ਦਾਹੇ।
ਇੱਦਾਂ ਕਹਿ ਕੇ ਦੋਵਾਂ ਦੇ ਹੱਥ, ਭਾਈ ਰੂਪ ਚੰਦ ਜੀ ਔਰ ਇਸ ਮੁਗਲ ਦਾ ਹੱਥ, ਦੋਵਾਂ ਦਾ ਹੱਥ ਤਪਦੇ ਹੋਏ ਤੇਲ ਦੇ ਕੜਾਹੇ ਵਿੱਚ ਪਾਇਆ ਗਿਆ। ਮਹਾਰਾਜ ਜੀ ਨੇ ਕਿਰਪਾ ਕੀਤੀ, ਭਾਈ ਰੂਪ ਚੰਦ ਦੇ ਹੱਥ ਨੂੰ ਤੱਤਾ ਸੇਕ ਤੱਕ ਨਹੀਂ ਲੱਗਾ ਅਤੇ ਜਿਹੜਾ ਇਹ ਮੁਗਲ ਸੀ ਇਹਦਾ ਹੱਥ ਉਸੇ ਵੇਲੇ ਸੜ ਕੇ ਛਾਲੇ ਛਾਲੇ ਹੋ ਗਿਆ। ਤਪਦੇ ਹੋਏ ਤੇਲ ਦੇ ਕੜਾਹੇ ਵਿੱਚ ਜੋ ਹੱਥ ਪਾਇਆ ਸੀ, ਭਾਈ ਰੂਪ ਚੰਦ ਦੇ ਹੱਥ ਦਾ ਕੁਝ ਨਹੀਂ ਵਿਗੜਿਆ, ਉਹਨੂੰ ਤੱਤਾ ਸੇਕ ਤੱਕ ਨਹੀਂ ਲੱਗਾ ਅਤੇ ਇਸ ਮੁਗਲ ਦਾ ਹੱਥ ਉਸ ਤੇਲ ਦੇ ਕੜਾਹੇ ਵਿੱਚ ਪੈਂਦਿਆਂ ਸੜ ਗਿਆ।
ਕਰ ਕੂੜਾ ਸੋ ਵਹਿਰ ਨਿਕਾਰਾ।
ਉਸੇ ਵੇਲੇ ਨਵਾਬ ਨੇ ਆਖਿਆ ਇਹ ਮੁਗਲ ਝੂਠਾ, ਭਾਈ ਰੂਪ ਚੰਦ ਸੱਚਾ। ਉਸ ਮੁਗਲ ਨੂੰ ਝੂਠਾ ਸਾਬਤ ਕਰਕੇ ਆਪਣੇ ਦਰਬਾਰ ਚੋਂ, ਆਪਣੀ ਕਚਹਿਰੀ ਚੋਂ ਬਾਹਰ ਕੱਢਿਆ ਹੈ।
ਭੀਵਾ ਆਪਣੇ ਸਦਨ ਸਿਦਾਰਾ।
ਔਰ ਇੱਧਰ ਭਾਈ ਭੀਵਾ ਜੀ ਔਰ ਭਾਈ ਰੂਪ ਚੰਦ ਜੀ ਇਹ ਦੋਵੇਂ ਆਪਣੇ ਘਰ ਵਾਪਸ ਚਲੇ ਗਏ। ਬੜੀ ਇੱਜ਼ਤ ਨਾਲ ਸਤਿਕਾਰ ਨਾਲ ਇਹਨਾਂ ਨੂੰ ਭੇਜਿਆ ਗਿਆ।
ਰੂਪ ਚੰਦ ਪ੍ਰਾਤਾ ਸੋ ਕਹਿਓ ਕਿਉਂ ਤਨ ਮੁਗਲ ਮੰਗ ਤੋ ਚਯੋ।
ਜਦੋਂ ਇਹ ਘਰ ਗਏ ਤੇ ਭਾਈ ਰੂਪ ਚੰਦ ਭਾਈ ਭੀਵੇ ਨੂੰ, ਦੋਵੇਂ ਭਰਾ ਸੀ ਸਰਹੰਦ ਨਗਰ ਦੇ ਰਹਿਣ ਵਾਲੇ, ਭਾਈ ਰੂਪ ਚੰਦ ਭਾਈ ਭੀਵੇ ਨੂੰ ਕਹਿਣ ਲੱਗਾ, ਭਰਾ ਜੀ ਜਿਹੜਾ ਉਹ ਮੁਗਲ ਆਪਣੇ ਕੋਲ ਪੈਸੇ ਮੰਗਣ ਆਇਆ ਉਹ ਆਇਆ ਕਿਉਂ? ਵੇਖੋ ਜੇ ਉਹ ਝੂਠਾ ਹੁੰਦਾ ਉਹਨੇ ਤੇਲ ਦੇ ਕੜਾਹੇ 'ਚ ਹੱਥ ਹੀ ਨਹੀਂ ਸੀ ਪਾਉਣਾ, ਪਰ ਉਹਦੇ ਅੰਦਰ ਵੀ ਲੱਗਦਾ ਕੋਈ ਸੱਚਾਈ ਸੀ ਤਾਂ ਹੀ ਉਹਨੇ ਤੇਲ ਦੇ ਕੜਾਹੇ 'ਚ ਹੱਥ ਪਾਇਆ। ਉਹ ਜਿਹੜਾ ਮੁਗਲ ਆਇਆ ਸੀ ਆਪਣੇ ਕੋਲ ਪੈਸੇ ਮੰਗਣ ਵਾਸਤੇ ਉਹ ਭਲਾ ਕਿਉਂ ਆਇਆ ਸੀ? ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ।
ਤਬ ਦੋਨੋ ਨੇ ਸਕਲ ਦੁਕਾਨ ਖੋਜਨ ਕਰੀ ਸਕਲ ਅਸਥਾਨ।
ਕਹਿੰਦੇ ਆਪਾਂ ਨੂੰ ਆਪਣੀ ਦੁਕਾਨ ਖੋਜਣੀ ਚਾਹੀਦੀ ਆ, ਹੋ ਸਕਦਾ ਉਹ ਸੱਚਾ ਹੋਵੇ, ਆਪਣੇ ਕੋਲੋਂ ਹੀ ਲਿਖਣਾ ਭੁੱਲ ਗਿਆ ਹੋਵੇ। ਕਹਿੰਦੇ ਆਪਾਂ ਨੂੰ ਦੁਕਾਨ ਵਿੱਚ ਚੰਗੀ ਤਰ੍ਹਾਂ ਪੜਚੋਲ ਕਰ ਲੈਣੀ ਚਾਹੀਦੀ ਹੈ, ਚੰਗੀ ਤਰ੍ਹਾਂ ਖੋਜਣਾ ਚਾਹੀਦਾ, ਹੋ ਸਕਦਾ ਉਹਦੀਆਂ ਰੱਖੀਆਂ ਹੋਈਆਂ ਸ਼ਰਫੀਆਂ ਦੁਕਾਨ ਚੋਂ ਕਿਤੋਂ ਮਿਲ ਹੀ ਜਾਣ। ਇੱਦਾਂ ਦੋਵਾਂ ਭਰਾਵਾਂ ਨੇ ਮਸਲਤ ਕਰਕੇ, ਸਲਾਹ ਕਰਕੇ ਸਾਰੀ ਦੁਕਾਨ ਨੂੰ ਚੰਗੀ ਤਰ੍ਹਾਂ ਖੋਜਿਆ, ਚੰਗੀ ਤਰ੍ਹਾਂ ਲੱਭਣਾ ਸ਼ੁਰੂ ਕੀਤਾ ਹੈ।
ਕਿਸ ਬਾਸਨ ਮੈਂ ਤੇ ਸੋ ਪਾਈ ਮੋਰ ਵਾਸਣੀ ਮੈਂ ਸਮਦਾਏ।
ਉਸ ਵਕਤ ਕਹਿੰਦੇ ਜਦੋਂ ਦੋਵਾਂ ਗੁਰਸਿੱਖਾਂ ਨੇ ਲੱਭਣੀ ਕੀਤੀ ਤੇ ਉਸ ਦੁਕਾਨ ਦੇ ਵਿੱਚ ਇੱਕ ਬਰਤਨ ਦੇ ਵਿੱਚ ਇਹਨਾਂ ਨੇ ਪਈਆਂ ਹੋਈਆਂ ਮੋਹਰਾਂ ਵੇਖੀਆਂ, ਕਿਉਂਕਿ ਉਹ ਮੋਹਰਾਂ ਇੱਕ ਬਰਤਨ 'ਚ ਪਾ ਕੇ ਮੁੜ ਕੇ ਭੁੱਲ ਗਏ ਕਿ ਇਹਦੇ ਵਿੱਚ ਅਸੀਂ ਮੋਹਰਾਂ ਪਾਈਆਂ, ਨਾ ਲਿਖਣੀਆਂ ਯਾਦ ਰਹੀਆਂ। ਕਹਿੰਦੇ ਜਦੋਂ ਆਪਣੇ ਬਰਤਨ ਦੇ ਵਿੱਚ ਉਹਨਾਂ ਬਰਤਨ ਦੇ ਵਿੱਚ ਖੋਜਿਆ ਤੇ ਇੱਕ ਵਾਂਸਲੀ ਸੀ, ਉਸ ਵਾਂਸਲੀ ਦੇ ਵਿੱਚ ਇਹਨਾਂ ਨੇ ਉਹ ਮੋਹਰਾਂ ਪਈਆਂ ਹੋਈਆਂ ਵੇਖੀਆਂ।
ਬਹੁਤ ਬਿਸੂਰਤ ਸ਼ੀਗਰ ਗਏ ਤੈ ਮੁਗਲ ਸਚਿੰਤ ਮਾਂ ਦੁੱਖ ਸੋ ਜੈ।
ਭਾਈ ਭੀਵਾ ਤੇ ਰੂਪ ਚੰਦ ਜੀ ਬੜੇ ਝੂਰੇ, ਉਹਨਾਂ ਆਖਿਆ ਵੀ ਸਾਡੇ ਕੋਲੋਂ ਤਾਂ ਬੜੀ ਵੱਡੀ ਗਲਤੀ ਹੋ ਗਈ, ਉਹ ਮੁਗਲ ਤਾਂ ਸੱਚਾ ਸੀ, ਉਹਦੀਆਂ ਸੋਨੇ ਦੀਆਂ ਸ਼ਰਫੀਆਂ ਮੋਹਰਾਂ ਤਾਂ ਇੱਥੇ ਸਾਡੇ ਕੋਲ ਪਈਆਂ ਨੇ, ਉਹ ਵੀ ਸੱਚਾ ਸੀ, ਉਹ ਵੀ ਸੱਚਾ ਫਰਿਆਦੀ ਸੀ। ਇਹ ਸੋਚ ਕੇ ਬੜੀ ਚਿੰਤਾ ਵਿੱਚ ਫਿਕਰਮੰਦ ਹੋ ਕੇ ਭਾਈ ਰੂਪ ਚੰਦ ਭੀਵਾ ਜੀ ਨੇ ਮੋਹਰਾਂ ਚੁੱਕੀਆਂ ਅਤੇ ਜਿਹੜਾ ਉਹ ਮੁਗਲ ਸੀ ਉਸ ਮੁਗਲ ਦੇ ਘਰ ਗਏ, ਜਿੱਥੇ ਮੁਗਲ ਅੱਗੇ ਬੜਾ ਚਿੰਤਾ 'ਚ ਬੈਠਾ ਹੋਇਆ ਵੀ ਮੇਰੇ ਨਾਲ ਬਣ ਕੀ ਗਿਆ, ਮੈਂ ਸੱਚਾ ਸੀ, ਮੈਂ ਮੋਹਰਾਂ ਵੀ ਦੇ ਕੇ ਗਿਆ ਸੀ, ਪਰ ਮੇਰਾ ਹੱਥ ਜਲ ਗਿਆ, ਉਹਨਾਂ ਦਾ ਨਹੀਂ ਜਲਿਆ, ਉਹ ਝੂਠੇ ਸੀ, ਉਹਨਾਂ ਦਾ ਹੱਥ ਨਹੀਂ ਸੜਿਆ। ਉਹ ਜਿਹੜਾ ਮੁਗਲ ਸੀ ਉਸ ਵੇਲੇ ਬੜੀ ਚਿੰਤਾ ਦੇ ਵਿੱਚ ਆਪਣੇ ਘਰ 'ਚ ਬੈਠਾ ਹੋਇਆ ਸੀ।
ਬਹੁਤ ਬਿਸੂਰਤ ਸ਼ੀਗਰ ਸ਼ੀਗਰ ਗਏ ਤੈਂ बिसर गए हम खोजी आछे परिवासनी प्राप्त पाछे।
घर दे विच जिथे मुगल बैठा सी बड़ी चिंता च फिकर च बैठा सी भाई रूप चंद ते भाई भीवा जी दोवें भरा सोने दियां शर्फियां लैके मुगल कोल पहुंचे आ के कहण लगे पठान जी तुहाडियां जिहड़ियां शर्फियां हन ਉਹ ਸਾਡੇ ਕੋਲ ਪਈਆਂ ਸਨ ਬਰਤਨ 'ਚ ਵਾਸਲੀ 'ਚ ਪਾ ਕੇ ਰੱਖੀਆਂ ਸੀ ਸਾਨੂੰ ਭੁੱਲ ਗਿਆ ਸੀ ਅਸੀਂ ਤੁਹਾਡੀਆਂ ਸ਼ਰਫੀਆਂ ਰੱਖ ਕੇ ਭੁੱਲ ਗਏ ਅਤੇ ਵਹੀ 'ਤੇ ਨਹੀਂ ਲਿਖ ਸਕੇ ਸਾਡੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ ਹੈ ਹੁਣ ਭੁੱਲੇ ਹੋਏ ਦਾ ਤਾਂ ਕੋਈ ਇਲਾਜ ਨਹੀਂ ਅਸੀਂ ਝੂਠ ਨਹੀਂ ਸੀ ਬੋਲਿਆ ਪਰ ਸਾਨੂੰ ਭੁੱਲ ਹੀ ਗਿਆ ਸੀ ਪਰ ਜਦੋਂ ਅਸੀਂ ਜਾ ਕੇ ਆਪਣੀ ਦੁਕਾਨ ਵਿੱਚ ਖੋਜ ਕੀਤੀ ਦੁਕਾਨ ਦੇ ਵਿੱਚ ਲੱਭਿਆ ਅਤੇ ਦੁਕਾਨ ਦੇ ਵਿੱਚੋਂ ਲੱਭਦਿਆਂ ਸਾਨੂੰ ਤੁਹਾਡੀਆਂ ਰੱਖੀਆਂ ਹੋਈਆਂ ਅਸ਼ਰਫੀਆਂ ਮਿਲੀਆਂ ਨੇ
ਲਿਓ ਆਪਣੀ ਦੁੱਖ ਦੂਰ ਕਰੀ ਜੈ ਛੇਮੋ ਭੋਲ ਹਮਰੀ ਸੁੱਖ ਲੀ ਜੈ
ਤੁਸੀਂ ਆ ਲਓ ਆਪਣੀਆਂ ਅਸ਼ਰਫੀਆਂ ਆਪਣਾ ਇਹ ਆਪਣੀ ਇਮਾਨਤ ਸਾਂਭੋ ਅਤੇ ਤੁਸੀਂ ਆਪਣਾ ਦੁੱਖ ਦੂਰ ਕਰੋ ਪਰੇਸ਼ਾਨ ਨਾ ਹੋਵੋ ਆਹ ਤੁਹਾਡੀ ਇਮਾਨਤ ਸਾਡੇ ਕੋਲ ਪਈ ਸੀ ਆਹ ਤੁਸੀਂ ਆਪਣੇ ਕੋਲ ਸਾਂਭ ਲਓ ਆਹ ਪੈਸੇ ਆ ਰੁਪਈਆ ਤੁਸੀਂ ਆਪਣੇ ਕੋਲ ਸਾਂਭ ਲਓ ਸਾਡੇ ਕੋਲੋਂ ਜਿਹੜੀ ਭੁੱਲ ਹੋ ਗਈ ਆ ਤੁਸੀਂ ਛਿਮਾ ਕਰ ਦਿਓ ਅਤੇ ਹੁਣ ਸੁਖੀ ਹੋਵੋ ਆਨੰਦਿਤ ਹੋਵੋ ਤੁਹਾਡੀਆਂ ਮੋਹਰਾਂ ਤੁਹਾਡੇ ਕੋਲ ਪਹੁੰਚ ਗਈਆਂ ਹਨ
ਬਿਸਮਤ ਮੁਗਲ ਕਈ ਮੁਖ ਬਾਨੀ ਕਿਸ ਕੀ ਤੁਮ ਮੰਨਤ ਤਬ ਮਾਨੀ
ਮੁਗਲ ਬੋਲਿਆ ਕਹਿੰਦਾ ਵੀ ਅਸ਼ਰਫੀਆਂ ਤਾਂ ਚਲੋ ਮੇਰੀਆਂ ਆ ਗਈਆਂ ਕੋਈ ਗੱਲ ਨਹੀਂ ਪਰ ਮੈਨੂੰ ਪਹਿਲਾਂ ਇਹ ਦੱਸੋ ਵੀ ਤੁਸੀਂ ਮੰਨਤ ਕਿਹਦੀ ਮੰਨੀ ਸੀ ਤੁਸੀਂ ਮੰਨਤ ਕਿਹਦੀ ਮੰਨੀ ਸੀ ਮੈਂ ਸੱਚਾ ਸੀ ਮੇਰਾ ਹੱਥ ਸੜ ਕੇ ਸਵਾਹ ਹੋ ਗਿਆ ਤੁਸੀਂ ਝੂਠੇ ਸੀ ਪਰ ਵੇਖੋ ਫਿਰ ਵੀ ਤੁਹਾਡਾ ਹੱਥ ਨਹੀਂ ਜਲਿਆ ਚਲੋ ਤੁਸੀਂ ਭਾਵੇਂ ਭੁੱਲ ਹੀ ਗਏ ਸੀ ਪਰ ਮੇਰਾ ਹੱਥ 'ਤੇ ਨਹੀਂ ਨਾ ਸੜਨਾ ਚਾਹੀਦਾ ਸੀ ਪਰ ਤੁਸੀਂ ਇਹ ਦੱਸੋ ਤੁਹਾਡਾ ਜਿਹੜਾ ਮੁਰਸ਼ਦ ਆ ਉਹ ਬੜਾ ਪੂਰਾ ਹੋਵੇਗਾ ਜਿਹਨੇ ਤੁਹਾਡੀ ਰੱਖਿਆ ਕੀਤੀ ਤੁਹਾਨੂੰ ਬਚਾਇਆ ਹੈ ਇਹ ਦੱਸੋ ਕਿ ਤੁਸੀਂ ਕਿਹਦੀ ਮੰਨਤ ਮੰਨੀ ਸੀ ਕਿਹਦੀ ਸੁਖਣਾ ਸੁਖੀ ਸੀ
ਪੀਵੇ ਕਯੋ ਮੋਰਿਆਮ ਪਾਂਚੋ ਸੁਖੀ ਸੁਖ ਸਤਿਗੁਰੂ ਸਾਚੋ
ਭਾਈ ਭੀਵਾ ਜੀ ਬੋਲੇ ਕਹਿਣ ਲੱਗੇ ਪਠਾਨ ਜੀ ਸੁਣੋ ਸਾਡੇ ਸਤਿਗੁਰੂ ਨੇ ਪੂਰੇ ਸਤਿਗੁਰੂ ਸੱਚੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਪੰਜ ਮੋਹਰਾਂ ਸੁਖੀਆਂ ਸਨ ਕਿ ਹੇ ਸਤਿਗੁਰੂ ਜੀ ਕਿਰਪਾ ਕਰਕੇ ਸਾਡੀ ਸਹਾਇਤਾ ਕਰੋ ਅਸੀਂ ਪੰਜ ਮੋਹਰਾਂ ਆਪ ਜੀ ਦੇ ਚਰਨਾਂ 'ਚ ਭੇਟ ਕਰਾਂਗੇ ਜਾਂ ਪੰਜ ਮੋਹਰਾਂ ਦਾ ਪ੍ਰਸ਼ਾਦ ਸੰਗਤਾਂ ਵਿੱਚ ਵੰਡਾਂਗੇ ਇਹ ਸੁਖਣਾ ਅਸੀਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਚਰਨਾਂ ਵਿੱਚ ਸੁਖੀ ਸੀ
ਕਾਮਲ ਗੁਰੂ ਮੁਗਲ ਮਨ ਜਾਨ ਕਯੋ ਚਲੋ ਲੈ ਮੁਝ ਗੁਰਥਾਨ
ਕਹਿਣ ਲੱਗਾ ਮੁਗਲ ਸਮਝ ਗਿਆ ਕਿ ਇਹਨਾਂ ਦਾ ਗੁਰੂ ਬੜਾ ਕਾਮਲ ਹੈ ਪੂਰਾ ਹੈ ਪੂਰਾ ਮੁਰਸ਼ਦ ਪਠਾਨ ਬੋਲਿਆ ਮੁਗਲ ਬੋਲਿਆ ਕਹਿਣ ਲੱਗਾ ਭਾਈ ਭੀਵਾ ਜੀ ਜਿਹੜਾ ਤੁਹਾਡਾ ਐਸਾ ਗੁਰੂ ਹੈ ਕਿ ਤੁਹਾਡੀ ਪੈਜ ਰੱਖਣ ਵਾਲਾ ਤੁਹਾਡੀ ਸਹਾਇਤਾ ਕਰਨ ਵਾਲਾ ਗੁਰੂ ਹੈ ਐਸੇ ਗੁਰੂ ਕੋਲ ਮੈਨੂੰ ਵੀ ਲੈ ਕੇ ਚੱਲੋ ਤੁਹਾਡੇ ਐਸੇ ਗੁਰੂ ਕੋਲ ਮੈਨੂੰ ਵੀ ਲੈ ਕੇ ਚੱਲੋ ਮੈਂ ਵੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਜਿਹੜੇ ਇਹੋ ਜਿਹੇ ਕਾਮਲ ਅਤੇ ਪੂਰੇ ਗੁਰੂ ਹਨ
ਦੋਨੋਂ ਭਰਾ ਸੰਗ ਲੈ ਤਾਹੀ ਆਏ ਸ਼ੀਘਰ ਗੁਰੂ ਕੇ ਪਾਹੇ
ਦੋਵੇਂ ਭਰਾ ਬੜੀ ਸ਼ੀਘਰਤਾਈ ਦੇ ਨਾਲ ਭਾਈ ਭੀਵਾ ਜੀ ਔਰ ਭਾਈ ਰੂਪ ਚੰਦ ਜੀ ਇਹ ਦੋਵੇਂ ਭਾਈ ਬੜੀ ਸ਼ੀਘਰਤਾਈ ਦੇ ਨਾਲ ਇਹਨਾਂ ਨੂੰ ਨਾਲ ਲੈ ਕੇ ਪਠਾਨ ਨੂੰ ਨਾਲ ਲੈ ਕੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਪਹੁੰਚੇ ਹਨ
ਮਸਤਕ ਟੇਕ ਬੈਠ ਕਰ ਬੂਜੇ ਇਹ ਵਿਪਰੀਤ ਪਈ ਔਰ ਸੂਜੇ
ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ ਆ ਕੇ ਇਹਨਾਂ ਨੇ ਨਮਸਕਾਰ ਕੀਤੀ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਅਤੇ ਨਮਸਕਾਰ ਕਰਕੇ ਮੱਥਾ ਟੇਕ ਕੇ ਮਹਾਰਾਜ ਜੀ ਨੂੰ ਪੁੱਛਣ ਲੱਗੇ ਮਹਾਰਾਜ ਇੱਦਾਂ ਦਾ ਵਿਪਰੀਤ ਕੰਮ ਹੋਇਆ ਉੱਥੇ ਸਰਹੰਦ ਸ਼ਹਿਰ ਵਿੱਚ ਸਾਰਾ ਪ੍ਰਸੰਗ ਮਹਾਰਾਜ ਜੀ ਨੂੰ ਦੱਸਿਆ ਜੋ ਜੋ ਹੋਇਆ ਸੀ ਜਿਵੇਂ ਤੇਲ ਦੇ ਕੜਾਹੇ 'ਚ ਹੱਥ ਪਾਏ ਸਨ ਮਹਾਰਾਜ ਉੱਥੇ ਇਸ ਪ੍ਰਕਾਰ ਨਾਲ ਸਭ ਸਤਿਗੁਰੂ ਜੀ ਵਿਪਰੀਤ ਕੰਮ ਹੋਇਆ ਉਲਟ ਕੰਮ ਹੋਇਆ ਹੈ
साचो झूठ झूठ पा साचो सुन श्री सतगुर बचने उबाचो।
महाराज जी वेखो एहो जी खेड वरती है कि जड़ा सच्चा सी वह झूठा हो गया ते जड़े झूठे सन वह सच्चे हो गए। सच झूठ हो गया ते झूठ सच हो गया। महाराज इदा की कला वरती है। ये जदों बेनती सतगुरां दे चरणा च ना कीती ते सुन के पंजवें पातशाह जगत गुरु धन गुरु अर्जन साहब जी महाराज जी बोले,
इसको ने सुध दर्ब तुहारो परयो सिख पुन शरण हमारो।
महाराज जी वो पठान ने जदों यह सवाल किया ना सतगुरां नू, महाराज ये किवें होया उल्टा काम होया, सच्चा झूठ ते झूठ सच होया। तो सुन के सतगुरु जी कहन लगे, पठान जी मियाँ जी साढ़े सिखां नू तुहाडे पैसे की कोई खबर नहीं सी। जिहड़े साढ़े सिख ने भाई भीवा ते रूप चंद जी, इन्हां नू जिहड़े पैसे रुपईए तुसीं अशरफियां दे गए सी, उन्हां अशरफियां की कोई सुध नहीं सी, उन्हां अशरफियां का कोई ज्ञान नहीं सी।
परयो सिख पुन शरण हमारे।
फिर आ जड़े सिख ने साड़ी शरण विच पए ने, इन्हां सिखां ने साड़ी शरण ग्रहण कीती कि हे गुरु अर्जन साहब जी असीं तुहाडी शरण चा कृपा करके साड़ी लाज रखो साड़ी पत रखो। इस तरह सिखां ने बेनती कीती,
लियो उभार अपनो जाने तो पीर नरछिया थाने।
ते असी ना सिखां नू अपना जान के इन्हां दी पैज रख ली, इन्हां दी पत रख ली कि साडे सिख ने साडी शरण च पए ने, असी इन्हां दी लाज रख ली है। स्पीकर ठीक करो भाई। ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹਾਂਜੀ
इसको ने सुध दर्ब तुआरे परयो सिख पुन शरण हमारे।
महाराज जी कहन लगे, पठान जी साडे सिखां नू इस गल की खबर नहीं सी कि तुहाडे पैसे जां तुहाडा धन जां तुहाडियां जिहड़ियां शरफियां ने इन्हां दी दुकान च पईआं होईआं, पर साडे सिखां ने साडी शरण ग्रहण कीती। उन्हां आखिआ, हे गुरु अर्जन साहब असी तुहाडी शरण विच हाँ, साडी लाज रखो साडी पत रखो। इस तरह सिखां ने बेनती कीती,
यो उभार अपने जाने तो वो पीर नरछिया थाने।
असी अपणिआं सिखां नू अपना जान के उन्हां नू उभार लिया, अपणिआं सिखां दी पत रख ली है, पैज रख ली है। ते हे पठान जी तुसी तां बड़े पीर बनाए, तुसी एक दा भरोसा थोड़ी रखिआ, ਤੁਸੀਂ ਤਾਂ ਪੰਜਾਹ ਪੀਰਾਂ ਦੀਆਂ ਸੁਖਣਾ ਸੁਖੀਆਂ ਵੀ ਫਲਾਣੇ ਪੀਰ ਦੇ ਵੀ ਸ਼ੀਰ ਨਹੀਂ ਚੜ੍ਹਾਵਾਂਗਾ, ਫਲਾਣੇ ਦੇ ਵੀ ਚੜ੍ਹਾਵਾਂਗਾ। ਹੁਣ ਪੰਜਾਹ ਪੀਰ ਇੱਕ ਦੂਜੇ ਨੂੰ ਵੇਖਦੇ ਰਹੇ, ਉਹ ਕਹਿੰਦਾ ਚਲੋ ਦੂਜਾ ਟੁਰ ਜਾਏਗਾ, ਉਹ ਕਹਿੰਦਾ ਤੀਜਾ ਟੁਰ ਜਾਏਗਾ, ਆਇਆ ਕੋਈ ਵੀ ਨਹੀਂ ਤੁਹਾਡੀ ਮਦਦ ਵਾਸਤੇ। ਕਹਿਣ ਦਾ ਭਾਵ ਹੈ ਕਿ ਜਿਹੜੇ ਬਹੁਤੀਆਂ ਬੇੜੀਆਂ 'ਤੇ ਸਵਾਰ ਹੁੰਦੇ ਨੇ ਉਹ ਹਮੇਸ਼ਾ ਡੁੱਬਦੇ ਨੇ। ਭਰੋਸਾ ਰੱਖਣਾ ਤਾਂ ਇੱਕ ਗੁਰੂ ਦਾ ਰੱਖਣਾ ਚਾਹੀਦਾ ਹੈ, ਉਹ ਵੀ ਪੂਰਾ ਹੋਵੇ, ਅਧੂਰੇ ਦਾ ਨਹੀਂ। ਅਧੂਰੇ ਆ ਕੇ ਮਦਦ ਨਹੀਂ ਕਰਦੇ, ਉਹਨਾਂ ਤੱਕ ਤਾਂ ਤੁਹਾਡੀ ਸ਼ੀਰ ਨਹੀਂ ਪਹੁੰਚਣੀ, ਨਹੀਂ ਭਾਵ ਉਹਨਾਂ ਤੱਕ ਤੁਹਾਡੀ ਫਰਿਆਦ ਹੀ ਨਹੀਂ ਪਹੁੰਚਣੀ ਜਿਹੜੇ ਅਧੂਰੇ ਨੇ। ਜਿਹੜਾ ਪੂਰਾ ਆ ਪੂਰੇ ਤੱਕ ਅਰਦਾਸ ਪਹੁੰਚਦੀ ਹੈ। ਮਹਾਰਾਜ ਜੀ ਕਹਿੰਦੇ, ਤੁਸੀਂ ਪੰਜਾਹ ਪੀਰਾਂ ਨੂੰ ਜਾ ਕੇ ਕਿਤੇ ਮਨਾਇਆ ਅਤੇ ਤੁਹਾਡੀ ਫਰਿਆਦ ਕਿਵੇਂ ਪੂਰੀ ਹੁੰਦੀ, ਕਿਵੇਂ ਤੁਹਾਡੀ ਕੋਈ ਪੀਰ ਆ ਕੇ ਰੱਖਿਆ ਕਰਦਾ।
ਸੁਣ ਕਰ ਮੁਗਲ ਪਰਿਓ ਸ਼ਿਰਨਾਈ ਭਇਓ ਸਿੱਖ ਗੁਰਮਤਿ ਚਿਤ ਪਾਏ।
ਸੁਣ ਕੇ ਮੁਗਲ ਸਤਿਗੁਰਾਂ ਦੀ ਸ਼ਰਨ ਚ ਪੈ ਗਿਆ, ਮਹਾਰਾਜ ਜੀ ਦੀ ਸ਼ਰਨ ਚ ਆ ਕੇ ਢਹਿ ਪਿਆ। ਕਹਿਣ ਲੱਗਾ, ਸਤਿਗੁਰੂ ਅੱਜ ਤੋਂ ਬਾਅਦ ਮੈਂ ਸਾਰੇ ਪੀਰਾਂ ਦਾ ਖਹਿੜਾ ਛੱਡਿਆ ਅਤੇ ਤੁਹਾਡੇ ਚਰਨਾਂ ਦੀ ਓਟ ਗ੍ਰਹਿਣ ਕੀਤੀ ਹੈ। ਮੇਰੇ ਪੀਰ ਅੱਜ ਤੋਂ ਬਾਅਦ ਤੁਸੀਂ ਹੋ, ਮਹਾਰਾਜ ਮੇਰੇ ਮੁਰਸ਼ਦ ਤੁਸੀਂ ਹੋ, ਆਪ ਜੀ ਦੀ ਸ਼ਰਨ ਵਿੱਚ ਹਾਂ। ਕਹਿੰਦੇ ਇਸ ਤਰ੍ਹਾਂ ਮੁਗਲ ਸਤਿਗੁਰਾਂ ਦੀ ਸ਼ਰਨ 'ਚ ਪੈ ਗਿਆ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿੱਖ ਬਣਿਆ ਔਰ ਇਸ ਮੁਗਲ ਨੇ ਗੁਰੂ ਕੀ ਮੱਤ ਧਾਰਨ ਕੀਤੀ ਹੈ।
ਧੰਨ ਧੰਨ ਕਹਿ ਜੈ ਕਹਿ ਸਾਰੇ, ਸਤਿਗੁਰ ਕੋ ਬੜ ਸੁਜਾ ਸੀ ਉਚਾਰੇ।
ਹਰ ਜਗ੍ਹਾ ਤੇ ਧੰਨ ਧੰਨ ਹੋ ਰਹੀ ਆ, ਸਭ ਕਹਿ ਰਹੇ ਨੇ ਗੁਰੂ ਜੀ ਧੰਨ ਹਨ, ਸਤਿਗੁਰੂ ਜੀ ਧੰਨ ਹਨ, ਧੰਨ ਹਨ। ਸਤਿਗੁਰਾਂ ਦਾ ਬੜਾ ਵੱਡਾ ਭਾਰੀ ਸੁਜਸ ਹਰ ਥਾਂ 'ਤੇ ਉਜਾਗਰ ਹੋ ਰਿਹਾ, ਹਰ ਜਗ੍ਹਾ 'ਤੇ ਮਹਾਰਾਜ ਜੀ ਦਾ ਸੁਜਸ ਪਸਰ ਰਿਹਾ।
ਜੋ ਪਈ ਇੱਕ ਪ੍ਰਤਾਪੂ ਸਿੱਖ ਚੱਲ ਆਇਓ, ਸਤਿਗੁਰ ਆਗੇ ਸੀਸ ਨਿਵਾਇਓ।
ਸਤਿਗੁਰਾਂ ਨੇ ਸਰਹੰਦ ਨਗਰ ਦੇ ਰਹਿਣ ਵਾਲੇ ਭਾਈ ਰੂਪ ਚੰਦ ਅਤੇ ਭਾਈ ਭੀਵੇ ਦੀ ਪੈਜ ਰੱਖੀ। ਇਸੇ ਤਰ੍ਹਾਂ ਗੁਰੂ ਖਾਲਸਾ ਜੀ ਇੱਕ ਹੋਰ ਗੁਰੂ ਕਾ ਸਿੱਖ ਹੈ, ਇਹਦਾ ਨਾਂ ਹੈ ਭਾਈ ਪ੍ਰਤਾਪੂ। ਭਾਈ ਪ੍ਰਤਾਪੂ ਜੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਚ ਚੱਲ ਕੇ ਆਏ, ਬੜੇ ਪਿਆਰ ਅਤੇ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਸੀਸ ਨਿਵਾਇਆ।
ਹੱਥ ਜੋੜ ਅਰਜੀ ਇਮ ਕਹੇ, ਹਮਰੀ ਬਿਰਤੀ ਸ਼ਸਤਰ ਕੀ ਅਹੇ।
ਹੱਥ ਜੋੜ ਕੇ ਭਾਈ ਪ੍ਰਤਾਪੂ ਨੇ ਬੇਨਤੀ ਕੀਤੀ ਕਿ ਹੇ ਦਇਆ ਨਿਧ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦੀ ਸ਼ਰਣ ਵਿੱਚ ਹਾਂ ਅਤੇ ਮੇਰੀ ਇਹ ਬੇਨਤੀ ਹੈ ਕਿ ਮੇਰੀ ਬਿਰਤੀ ਆ ਸ਼ਸਤਰਧਾਰੀਆਂ ਦੀ। ਭਾਈ ਪ੍ਰਤਾਪੂ ਜੀ ਸ਼ਸਤਰਧਾਰੀ ਸੂਰਮੇ ਸੀ, ਕਿਸੇ ਕੋਲ ਨਵਾਬ ਕੋਲ ਫੌਜ 'ਚ ਭਰਤੀ ਸਿਪਾਹੀ ਸਨ। ਕਹਿਣ ਲੱਗੇ, ਮਹਾਰਾਜ ਜੀ ਮੈਂ ਸ਼ਸਤਰਧਾਰੀ ਸੂਰਮਾ ਅਤੇ ਮੇਰੀ ਸ਼ਸਤਰਧਾਰੀ ਬਿਰਤੀ ਆ, ਮੈਂ ਸ਼ਸਤਰ ਧਾਰਨ ਕਰਕੇ ਰੱਖਦਾ ਹਾਂ।
ਜਿਸ ਬਿਧੂ ਹੈ ਪ੍ਰਾਪਤ ਕਲਿਆਣਾ, ਆਪ ਕਰੋ ਉਪਦੇਸ਼ ਮਹਾਨਾ।
ਮਹਾਰਾਜ ਜਿਸ ਪ੍ਰਕਾਰ ਨਾਲ ਮੇਰੀ ਕਲਿਆਣ ਹੋਵੇ, ਮੈਨੂੰ ਮੁਕਤੀ ਦੀ ਪ੍ਰਾਪਤੀ ਹੋਵੇ, ਆਪ ਜੀ ਕਿਰਪਾ ਕਰਕੇ ਮੈਨੂੰ ਐਸਾ ਉਪਦੇਸ਼ ਦਿਓ ਕਿ ਮੈਂ ਕਲਿਆਣ ਨੂੰ ਪ੍ਰਾਪਤ ਹੋਵਾਂ, ਮੁਕਤੀ ਨੂੰ ਪ੍ਰਾਪਤ ਹੋਵਾਂ। ਹੈ ਤਾਂ ਮੈਂ ਸ਼ਸਤਰਧਾਰੀ, ਮੇਰੀ ਮਜ਼ਬੂਰੀ ਹੈ ਕਿ ਮੈਨੂੰ ਸ਼ਸਤਰ ਚਲਾਉਣੇ ਪੈਂਦੇ ਨੇ, ਪਰ ਆਪ ਜੀ ਕਿਰਪਾ ਕਰੋ, ਮੈਨੂੰ ਉਪਦੇਸ਼ ਦਿਓ ਕਿ ਮੇਰੀ ਕਲਿਆਣ ਕਿਵੇਂ ਹੋਵੇਗੀ।
ਸ਼੍ਰੀ ਮੁਖ ਤੇ ਤਬ ਤਿਸ ਕੋ ਪਾਖਾ, ਆਏ ਕਾਲ ਜਬ ਕੋਏ ਨਾ ਰਾਖਾ।
ਸੁਣ ਕੇ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਜੀ ਬੋਲੇ, ਕਹਿੰਦੇ ਭਾਈ ਪ੍ਰਤਾਪੂ ਇੱਕ ਗੱਲ ਯਾਦ ਰੱਖੀ, ਜਦੋਂ ਕਾਲ ਆਉਂਦਾ ਨਾ ਕਾਲ, ਉਦੋਂ ਫਿਰ ਕੋਈ ਰੱਖ ਨਹੀਂ ਸਕਦਾ, ਕੋਈ ਬਚਾ ਨਹੀਂ ਸਕਦਾ, ਕਾਲ ਤੋਂ ਕੋਈ ਕਿਸੇ ਨੂੰ ਬਚਾ ਨਹੀਂ ਸਕਦਾ, ਕਾਲ ਸਾਰਿਆਂ ਨੂੰ ਭੱਖ ਲੈਣ ਵਾਲਾ ਹੈ। ਕਲਗੀਧਰ ਜੀ ਦੇ ਵੀ ਬਚਨ ਨੇ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਿਹੜਾ ਕਾਲ ਹੈ ਇਹ ਸਾਰਿਆਂ ਨੂੰ ਗ੍ਰਸ ਲੈਣ ਵਾਲਾ, ਜਦੋਂ ਕਾਲ ਆਉਂਦਾ ਉਦੋਂ ਫਿਰ ਕੋਈ ਨਹੀਂ ਰੱਖਣ ਵਾਲਾ, ਕੋਈ ਨਹੀਂ ਬਚਾਉਣ ਵਾਲਾ।
ਜੇਕਰ ਕਾਲ ਨਹੀਂ ਇਸ ਆਵਾ, ਤੋ ਰਾਖੇ ਨਿਤ ਕਾਲ ਰਹਾਵਾ।
ਭਾਈ ਪ੍ਰਤਾਪੂ ਜੀ ਜਦੋਂ ਤੱਕ ਕਾਲ ਨਹੀਂ ਆਉਂਦਾ ਉਦੋਂ ਤੱਕ ਫਿਰ ਉਹੀ ਕਾਲ ਫਿਰ ਇਸ ਜੀਵ ਦੀ ਰੱਖਿਆ ਵੀ ਕਰਦਾ ਹੈ। ਇਹ ਗੱਲ ਯਾਦ ਰੱਖੀ, ਜੇ ਕਾਲ ਆ ਗਿਆ ਤਾਂ ਕੋਈ ਬਚਾ ਨਹੀਂ ਸਕਦਾ, ਪਰ ਜੇ ਕਾਲ ਨਹੀਂ ਆਇਆ ਤਾਂ ਫਿਰ ਕੋਈ ਮਾਰ ਨਹੀਂ ਸਕਦਾ, ਕਿਉਂਕਿ ਜਦੋਂ ਕਾਲ ਆਇਆ ਹੀ ਨਹੀਂ ਫਿਰ ਉਹੀ ਕਾਲ ਇਸ ਜੀਵ ਦੀ ਰੱਖਿਆ ਕਰਦਾ, ਉਹੀ ਕਾਲ ਫਿਰ ਇਸ ਜੀਵ ਨੂੰ ਬਚਾਉਂਦਾ ਹੈ।
ਯਾਂ ਤੇ ਤਰੈ ਧਰਮ ਨਿਜ ਜੋਧਾ, ਨਹੀਂ ਜੁੱਧ ਮੈਂ ਤਿਆਗੈ ਕਰੋਧਾ।
ਇਸ ਕਰਕੇ ਤੂੰ ਯੋਧਿਆਂ ਵਾਲਾ ਧਰਮ ਧਾਰਨ ਕਰ, ਤੂੰ ਯੋਧਾ ਹੈ, ਸੂਰਮੈਂ ਸ਼ਸਤਰਧਾਰੀ ਹੈ, ਤੈਨੂੰ ਯੋਧਿਆਂ ਵਾਲਾ ਧਰਮ ਪਾਲਣਾ ਚਾਹੀਦਾ, ਤੈਨੂੰ ਆਪਣੇ ਸੂਰਮਤਾਈਆਂ ਵਾਲਾ ਜਿਹੜਾ ਧਰਮ ਹੈ ਉਹ ਪਾਲਣਾ ਚਾਹੀਦਾ, ਇਹ ਸਮਝ ਕੇ ਕਿ ਕਾਲ ਆ ਗਿਆ ਕੋਈ ਬਚਾ ਨਹੀਂ ਸਕਦਾ, ਅਤੇ ਜੇ ਕਾਲ ਆਇਆ ਨਹੀਂ ਤਾਂ ਕੋਈ ਮਾਰ ਨਹੀਂ ਸਕਦਾ। ਇਸ ਤਰ੍ਹਾਂ ਦੀ ਸ਼ਸਤਰਧਾਰੀ ਬਿਰਤੀ ਬਣਾ ਕੇ, ਯੋਧਿਆਂ ਵਾਲੀ ਬਿਰਤੀ ਬਣਾ ਕੇ ਜੰਗ ਦੇ ਮੈਦਾਨ 'ਚ ਰਹਿਣਾ ਔਰ ਯੁੱਧ ਦਾ ਮੈਦਾਨ ਤਿਆਗਣਾ ਨਹੀਂ, ਨਹੀਂ ਜੁੱਧ ਮੈਂ ਤਿਆਗੈ ਕਰੂ ਦਾ ਜੰਗ ਦੇ ਮੈਦਾਨ ਵਿੱਚ ਆਪਣਾ ਵੀਰ ਰਸ ਨਾ ਤਿਆਗੇ।
ਸੰਤ ਅਤਿਥੀ ਦਿਜ ਤੈਨੂੰ ਰੰਕ ਜੋ ਇਨਕੋ ਦੁੱਖ ਦੇ ਅਤੰਕ।
ਕਿਸੇ ਮਹਾਂਪੁਰਖ ਸੰਤ ਨੂੰ ਜਾਂ ਕਿਸੇ ਅਤਿਥੀ ਨੂੰ ਜਿਹੜਾ ਸਾਡੇ ਦੇਸ਼ ਵਿੱਚ ਅਤਿਥੀ ਬਣ ਕੇ ਆਇਆ, ਸਾਡੇ ਦੇਸ਼ ਦੀ ਇਹ ਸੰਸਕ੍ਰਿਤੀ ਹੈ ਅਤਿਥੀ ਦੇਵੋ ਭਵਾ, ਕਿ ਅਤਿਥੀ ਨੂੰ ਪ੍ਰਾਹੁਣੇ ਨੂੰ ਸਾਡੇ ਦੇਸ਼ ਦੇ ਵਿੱਚ ਦੇਵਤੇ ਦਾ ਸਤਿਕਾਰ ਦਿੱਤਾ ਗਿਆ। ਮਹਾਰਾਜ ਜੀ ਕਹਿੰਦੇ ਜੇ ਕਿਸੇ ਸੰਤ ਨੂੰ ਜਾਂ ਕਿਸੇ ਅਤਿਥੀ ਨੂੰ ਜਾਂ ਕਿਸੇ ਗਿਆਨਵਾਨ ਬ੍ਰਹਮ ਗਿਆਨੀ ਨੂੰ ਅਤੇ ਜਾਂ ਫਿਰ ਗਊ ਨੂੰ ਅਤੇ ਜਾਂ ਫਿਰ ਗਰੀਬ ਨੂੰ ਜੇ ਕੋਈ ਦੁੱਖ ਦੇ ਰਿਹਾ, ਸੰਤ ਨੂੰ, ਅਤਿਥੀ ਨੂੰ, ਗਰੀਬ ਨੂੰ ਔਰ ਗਊ ਨੂੰ ਅਤੇ ਕਿਸੇ ਬ੍ਰਾਹਮਣ ਨੂੰ ਜਾਂ ਕਿਸੇ ਵਿਦਵਾਨ ਗਿਆਨੀ ਸਿੰਘ ਨੂੰ, ਬ੍ਰਹਮ ਗਿਆਨੀ ਸਿੰਘ ਨੂੰ ਜੇ ਕੋਈ ਦੁੱਖ ਦੇ ਰਿਹਾ, ਕੋਈ ਆਤੰਕ ਕਰਕੇ ਉਹਨਾਂ ਨੂੰ ਡਰਾ ਰਿਹਾ ਜਾਂ ਭੈ ਭੀਤ ਕਰ ਰਿਹਾ,
ਤਹਾਂ ਧਰਮ ਕੋ ਜੰਗ ਮਚਾਵੇ ਕਨੋ ਕਿ ਥੋੜੇ ਨਹੀਂ ਮੰਨ ਲਿਆ ਵੈ।
ਉੱਥੇ ਫਿਰ ਤੇਰੇ ਵਰਗੇ ਸ਼ਸਤਰਧਾਰੀ ਸੂਰਮੇ ਨੂੰ ਚਾਹੀਦਾ ਕਿ ਧਰਮ ਦਾ ਯੁੱਧ ਕਰੇ, ਜਿਹੜਾ ਕਿਸੇ ਗਰੀਬ ਨੂੰ ਦੁੱਖ ਦੇ ਰਿਹਾ ਉਹਦੇ ਨਾਲ ਟਾਕਰਾ ਕਰੇ, ਕਿਸੇ ਅਤਿਥੀ ਨੂੰ ਦੁੱਖ ਦੇ ਰਿਹਾ ਉਹਦੇ ਨਾਲ ਟਾਕਰਾ ਕਰੇ, ਉੱਥੇ ਫਿਰ ਧਰਮ ਯੁੱਧ ਕਰੇ। ਫਿਰ ਇਹ ਨਾ ਵੇਖੇ ਕਿ ਦੁਸ਼ਮਣ ਜ਼ਿਆਦੇ ਨੇ ਜਾਂ ਥੋੜ੍ਹੇ ਨੇ, ਫਿਰ ਥੋੜ੍ਹੇ ਜਾਂ ਬਹੁਤਿਆਂ ਦੀ ਵਿਚਾਰ ਨਾ ਕਰੇ, ਫਿਰ ਜਿਹੜੇ ਇਹੋ ਜਿਹੇ ਲੋਕ ਨੇ ਉਹਨਾਂ ਦੇ ਨਾਲ ਮੁਕਾਬਲਾ ਕਰਨ ਵਾਸਤੇ, ਧਰਮ ਯੁੱਧ ਕਰਨ ਵਾਸਤੇ ਤਿਆਰ ਰਹੇ।
ਜਥਾ ਸ਼ਕਤ ਕਰਤੋ ਰਹਿ ਦਾਨ ਖਾਨ ਪਾਨ ਬਸਤਨ ਧਨ ਜਾਨ।
ਔਰ ਜਥਾ ਸ਼ਕਤ ਨਾਲ ਦਾਨ ਪੁੰਨ ਵੀ ਕਰਨਾ। ਭਾਈ ਪ੍ਰਤਾਪੂ ਜੀ, ਜਿੱਥੇ ਜੰਗ ਯੁੱਧ ਦੀ ਬਿਰਤੀ ਰੱਖਣੀ ਹੈ ਉੱਥੇ ਸੂਰਮੇ 'ਚ ਦਇਆ ਵੀ ਹੋਣੀ ਚਾਹੀਦੀ ਹੈ, ਤੁਸੀਂ ਦਾਨ ਦੀ ਬਿਰਤੀ ਵੀ ਰੱਖਣੀ ਹੈ, ਜਥਾ ਸ਼ਕਤ ਦਾਨ ਵੀ ਕਰਦੇ ਰਹਿਣਾ ਹੈ। ਕੋਈ ਭੁੱਖਾ ਹੈ ਤਾਂ ਉਹਨੂੰ ਖਾਣ ਨੂੰ ਲੰਗਰ ਪ੍ਰਸ਼ਾਦਾ ਦਿਓ, ਜੇ ਕੋਈ ਨਗਨ ਹੈ ਤਾਂ ਉਹਨੂੰ ਪਹਿਨਣ ਵਾਸਤੇ ਬਸਤਰ ਆਦਿਕ ਜਾਂ ਧਨ ਦਾ ਦਾਨ ਕਰੋ।
ਕਰਬੇ ਦਾਨ ਸ਼ਸਤਰ ਕੇ ਮਾਹੀ ਬਰਕਤ ਨਿਫਲ ਹੋਏ ਨਾਹੀਂ।
ਮਹਾਰਾਜ ਜੀ ਕਹਿੰਦੇ ਜਦੋਂ ਸ਼ਸਤਰ ਧਾਰਨ ਕਰਕੇ ਤੁਸੀਂ ਦਾਨ ਵੀ ਕਰੋਗੇ ਨਾ, ਅਤੇ ਦਾਨ ਕਰਨ ਦੀ ਤੁਹਾਡੀ ਬਿਰਤੀ ਹੋਵੇਗੀ, ਫਿਰ ਤੁਹਾਡੇ ਸ਼ਸਤਰਾਂ ਵਿੱਚ ਵੀ ਬਰਕਤ ਪਵੇਗੀ। ਜਦੋਂ ਤੁਸੀਂ ਜੰਗ ਯੁੱਧ ਦੇ ਮੈਦਾਨ 'ਚ ਸ਼ਸਤਰ ਚਲਾਓਗੇ ਅਤੇ ਤੁਹਾਡੇ ਚਲਾਏ ਹੋਏ ਸ਼ਸਤਰਾਂ ਦੇ ਵਿੱਚ ਵੀ ਬਰਕਤ ਪਵੇਗੀ।
ਸੁਜਸ ਜਗਤ ਕੈ ਸੁਧਾ ਸਮਾਨਾ ਬਿਕਸਮ ਅਪਜਸ ਕਰੈ ਸੁਹਾਨਾ।
ਸੰਸਾਰ ਦੇ ਵਿੱਚ ਤੁਹਾਡਾ ਅੰਮ੍ਰਿਤ ਵਰਗਾ ਫਿਰ ਸੁਜਸ ਹੋਵੇਗਾ। ਸੂਰਮਾ ਜਦੋਂ ਦਾਨੀ ਵੀ ਹੋਵੇ ਅਤੇ ਸੂਰਮਾ ਵੀ ਹੋਵੇ, ਫਿਰ ਉਹਦਾ ਇਹ ਸੰਸਾਰ ਦੇ ਵਿੱਚ ਬੜਾ ਵੱਡਾ ਸੁਜਸ ਹੁੰਦਾ। ਦੁਨੀਆਂ 'ਚ ਸੁਜਸ ਹੋਣਾ, ਸੰਸਾਰ 'ਚ ਸਤਿਕਾਰ ਹੋਣਾ, ਇਹ ਅੰਮ੍ਰਿਤ ਦੇ ਬਰਾਬਰ ਹੈ। ਔਰ ਅਪਜਸ ਹੋਣਾ, ਨਿੰਦਾ ਹੋਣੀ, ਅਪਮਾਨ ਹੋਣਾ, ਇਹ ਜ਼ਹਿਰ ਦੇ ਸਮਾਨ ਹੈ। ਕਹਿੰਦੇ ਜਦੋਂ ਤੁਹਾਡਾ ਸੁਜਸ ਹੋਵੇਗਾ ਉਦੋਂ ਜਿਹੜਾ ਫਿਰ ਅਪਜਸ ਰੂਪੀ ਜ਼ਹਿਰ ਹੈ ਇਸ ਜ਼ਹਿਰ ਦਾ ਨਾਸ ਹੋਵੇਗਾ।
ਸੁਣ ਪ੍ਰਸੰਨ ਪਾਰਿਦੈ ਪ੍ਰਤਾਪੋ ਨਮੋ ਕਰੀ ਲਖਿਓ ਪ੍ਰਤਾਪੋ।
ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਪ੍ਰਤਾਪੂ ਜੀ ਬੜੇ ਖੁਸ਼ ਹੋਏ ਔਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਤਾਪ ਜਾਣ ਕੇ ਭਾਈ ਪ੍ਰਤਾਪੂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੜੇ ਪਿਆਰ ਬੜੇ ਸਤਿਕਾਰ ਨਾਲ ਨਮਸਕਾਰ ਕੀਤੀ ਹੈ।
ਚੌਪਈ ਨੰਦਾ ਵਿੱਠਲ ਸਵਾਮੀ ਦਾਸ ਬਸੈ ਥਨੇਸਰ ਕਰੈ ਆਵਾਸ।
ਖਾਲਸਾ ਜੀ, ਇੱਕ ਸਿੱਖ ਹੈ ਭਾਈ ਨੰਦਾ ਵਿੱਠੜੇ ਦੀ ਜਾਤੀ ਹੈ ਅਤੇ ਦੂਜੇ ਦਾ ਨਾਂ ਹੈ ਭਾਈ ਸਵਾਮੀ ਦਾਸ। ਇਹ ਥਨੇਸਰ ਦੇ ਰਹਿਣ ਵਾਲੇ ਸੀ, ਥਨੇਸਰ ਕੁਰੂਕਸ਼ੇਤਰ ਨੂੰ ਕਹਿੰਦੇ ਨੇ। ਥਾਨੇਸ਼ਵਰ ਤਾਂ ਕਹਿੰਦੇ ਨੇ ਕਿਉਂਕਿ ਈਸ਼ਵਰ ਦਾ ਥਾਂ ਮੰਨਿਆ ਹੈ। ਪੁਰਾਣਾਂ ਦੇ ਵਿੱਚ ਐਸਾ ਇਤਿਹਾਸ ਜਾਂ ਇਸ ਤਰ੍ਹਾਂ ਪ੍ਰਕਾਰ ਦੀ ਕਥਾ ਆਉਂਦੀ ਹੈ ਕਿ ਜਿਹੜੀ ਥਨੇਸਰ ਵਾਲੀ ਜਗ੍ਹਾ ਕੁਰੂਕਸ਼ੇਤਰ ਵਾਲੀ, ਇੱਥੇ ਭਗਵਾਨ ਦਾ ਆਸਣ ਸੀ, ਇਸ ਕਰਕੇ ਇਹਨੂੰ ਥਾਨੇਸ਼ਵਰ ਕਹਿੰਦੇ ਨੇ। ਪਾਂਡਵਾਂ ਨੇ ਇਸੇ ਕਰਕੇ ਇਸ ਨੂੰ ਜੰਗ ਦਾ ਮੈਦਾਨ ਚੁਣਿਆ ਸੀ ਕਿ ਪਵਿੱਤਰ ਭੂਮੀ ਹੈ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਇਹਨੂੰ ਧਰਮ ਕਸ਼ੇਤਰੇ ਕੁਰੂਕਸ਼ੇਤਰੇ ਸੰਵੇਤਾ ਏ ਨਵਾਂ ਕਹਿ ਕੇ ਇਹਨੂੰ ਨਮਸਕਾਰ ਕੀਤੀ ਹੈ। ਕੁਰੂਕਸ਼ੇਤਰ ਨਗਰ ਦੇ ਰਹਿਣ ਵਾਲੇ ਸਨ ਭਾਈ ਨੰਦਾ ਜੀ ਔਰ ਭਾਈ ਸਵਾਮੀ ਦਾਸ ਜੀ, ਇਹ ਕੁਰੂਕਸ਼ੇਤਰ ਨਗਰ ਤੋਂ ਚੱਲ ਕੇ ਆਏ ਹਨ।
ਕਰੈ ਧਰਮ ਕੇ ਜੁਤ ਵਿਵਹਾਰਾ ਕਹਿ ਜੁ ਮੇਲ ਸੋ ਇੱਕ ਬਾਰਾ
ਉਹਰੇ ਦੋਵੇਂ ਸਿੱਖ ਧਰਮ ਸਹਿਤ ਆਪਣਾ ਵਿਵਹਾਰ ਕਰਦੇ ਨੇ, ਜਿਹੜਾ ਵਪਾਰ ਕਰਦੇ ਨੇ ਜਾਂ ਕਿਰਤ ਬਿਰਤ ਕਰਦੇ ਨੇ ਉਹ ਧਰਮ ਦੇ ਸਹਿਤ ਕਰਦੇ ਨੇ, ਔਰ ਦੁਕਾਨ ਦੇ ਵਿੱਚ ਜਿਹੜਾ ਇੱਕ ਮੁੱਲ ਰੱਖਦੇ ਨੇ ਉਹੀ ਰੱਖਦੇ ਨੇ, ਇੱਕ ਮੁੱਲ ਰੱਖਿਆ ਹੋਇਆ ਦੁਕਾਨ ਵਿੱਚ। ਇਹ ਨਹੀਂ ਪਹਿਲਾਂ 50 ਰੁਪਈਏ ਮੰਗ ਲਏ, ਫੁੜ ਕੇ ਆਖਿਆ ਜੀ ਚੱਲ ਕੋਈ ਨਹੀਂ 20 ਰੁਪਈਏ ਦੇ ਦੇ, ਇਹਨਾਂ ਨੇ ਮੁੱਲ ਹੀ ਇੱਕ ਰੱਖਿਆ ਹੋਇਆ। ਜੇ ਜਿੰਨਾ ਕਿ ਇਹਨਾਂ ਨੇ ਆਪ ਵਿੱਚੋਂ ਕਮਾਈ ਕਰਨੀ ਧਰਮ ਦੀ ਕਿਰਤ ਮੁਤਾਬਕ, ਕਿ ਜਿਹੜੀ ਯੋਗ ਕਮਾਈ ਹੈ ਉਸ ਯੋਗ ਕਮਾਈ ਨੂੰ ਕਮਾਉਂਦੇ ਨੇ, ਔਰ ਇੱਕ ਮੁੱਲ ਆਪਣੀ ਦੁਕਾਨ ਦੇ ਉੱਤੇ ਵਪਾਰ ਦਾ ਇਹਨਾਂ ਨੇ ਰੱਖਿਆ ਹੋਇਆ ਹੈ।
ਇੱਕ ਸੁਖਨੀ ਤਿੰਨ ਕੋ ਨਾਮ ਚੱਲ ਆਏ ਸਤਿਗੁਰ ਕੀ ਸ਼ਾਮ।
ਇਹਨਾਂ ਦਾ ਜਿਹੜਾ ਨਾਂ ਹੈ ਉਹ ਇੱਕ ਸੁਖਣੀ ਪੈ ਗਿਆ। ਇੱਕ ਸੁਖਣੀ ਦਾ ਮਤਲਬ ਕਿ ਇੱਕ ਬਚਨ ਹੀ ਕਰਦੇ ਨੇ, ਝੂਠੇ ਬੋਲਦੇ ਨੇ, ਜਿੰਨਾ ਕਮਾਉਣਾ ਉਹ ਦੱਸ ਕੇ ਕਹਿ ਦਿੰਦੇ ਭਾਈ ਇੰਨੇ ਦੀ ਚੀਜ਼ ਅਸੀਂ ਲਈ ਹੈ, ਇੰਨੇ ਦੀ ਤੁਹਾਨੂੰ ਦੇ ਰਹੇ ਹਾਂ, ਜੇ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਲੈ ਲਓ, ਨਹੀਂ ਤਾਂ ਭਾਈ ਛੱਡ ਜਾਓ। ਇੱਦਾਂ ਦਾ ਇਹਨਾਂ ਦਾ ਸੱਚਾ ਅਤੇ ਕੋਰਾ ਸੁਭਾਵ ਹੈ। ਇਸ ਪ੍ਰਕਾਰ ਦੇ ਨਾਲ ਬੜੇ ਸੱਚੇ ਢੰਗ ਨਾਲ ਇਹਨਾਂ ਦਾ ਵਪਾਰ ਚੱਲਦਾ, ਧਰਮ ਦਾ ਵਪਾਰ ਕਰਦੇ ਨੇ, ਧਰਮ ਦੀ ਕਿਰਤ ਕਰਦੇ ਨੇ, ਔਰ ਇਹਨਾਂ ਦਾ ਨਾਂ ਇੱਕ ਸੁਖਣੀ ਪਿਆ ਹੋਇਆ।
ਕਰ ਬੰਧਨ ਬੈਠੇ ਹੋਏ ਪਾਤ,
ਇਹ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਇਹਨਾਂ ਨੇ ਵੰਦਨਾ ਕੀਤੀ ਹੈ।
ਇੱਕ ਸੁਖਣੀ ਪਾ ਜ਼ਿਕਰ ਪ੍ਰਕਾਸ਼,
ਉੱਥੇ ਜ਼ਿਕਰ ਚੱਲ ਪਿਆ ਇੱਕ ਸੁਖਣੀ ਦਾ, ਕਿ ਇਹਨਾਂ ਦਾ ਨਾਂ ਹੀ ਇੱਕ ਸੁਖਣੀ ਹੈ, ਸਾਰੇ ਇਲਾਕੇ 'ਚ ਕੁਰਕਸ਼ੇਤਰ ਵਿੱਚ ਇਹਨਾਂ ਨੂੰ ਇੱਕ ਸੁਖਣੀ ਕਿਹਾ ਜਾਂਦਾ ਹੈ।
ਸ਼੍ਰੀ ਅਰਜਨ ਗੁਰਦੇਵ ਬਖਾਨਾ, ਇਸਤੇ ਹੀ ਹੋਏ ਤੁਮ ਕਲਿਆਣਾ।
ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਇਹਨਾਂ ਸਿੱਖਾਂ ਨੂੰ ਕਹਿਣ ਲੱਗੇ, ਭਾਈ ਨੰਦਾ ਜੀ, ਭਾਈ ਸਵਾਮੀ ਦਾਸ ਜੀ, ਜਿਹੜਾ ਕੰਮ ਤੁਸੀਂ ਇਹ ਕਰ ਰਹੇ ਹੋ ਨਾ ਧਰਮ ਦੀ ਕਿਰਤ, ਇਸੇ ਤਰ੍ਹਾਂ ਕਰੀ ਚਲੋ, ਤੁਹਾਡੀ ਇਹਦੇ ਨਾਲ ਹੀ ਕਲਿਆਣ ਹੋ ਜਾਏਗੀ। ਆਹ ਕੰਮ ਬੜਾ ਵਧੀਆ ਕਰ ਰਹੇ ਹੋ ਤੁਸੀਂ, ਕਿ ਸੱਚ ਸੁੱਚ ਦਾ ਵਪਾਰ ਕਰਦੇ ਹੋ, ਨਹੀਂ ਤਾਂ ਆਮ ਕਰਕੇ ਵਪਾਰ ਕਰਨ ਵਾਲੇ ਦੁਕਾਨਦਾਰ ਲੋਕ ਕਹਿੰਦੇ ਜੀ ਝੂਠ ਬਿਨਾਂ ਤਾਂ ਦੁਕਾਨ 'ਚੋਂ ਸੌਦਾ ਹੀ ਨਹੀਂ ਵਿਕਦਾ। ਪਰ ਜੇ ਆਪਣਾ ਕਿਰਦਾਰ ਹੀ ਇਸ ਤਰ੍ਹਾਂ ਦਾ ਬਣਾ ਲੈਣ ਬਾਜ਼ਾਰ ਦੇ ਵਿੱਚ ਕਿ ਸੱਚਾ ਸੁੱਚਾ ਇਨਸਾਨ ਹੈ ਜੋ ਚੀਜ਼ ਵੇਚ ਰਿਹਾ, ਬਿਲਕੁਲ ਕਹਿ ਕੇ ਵੇਚ ਰਿਹਾ ਕਿ ਇਹਦੇ ਵਿੱਚ ਆਹ ਚੀਜ਼ ਹੈ, ਇਹਦੇ ਵਿੱਚ ਇਹ ਕਮੀ ਹੈ ਅਤੇ ਇਹਦੇ ਵਿੱਚ ਆਹ ਗੁਣ ਹੈ, ਇਸ ਤਰ੍ਹਾਂ ਕਹਿੰਦੇ ਇਹਨਾਂ ਦੇ ਉੱਤੇ ਮਹਾਰਾਜ ਜੀ ਬਚਨ ਕਰਦਿਆਂ ਕਹਿਣ ਲੱਗੇ, ਤੁਸੀਂ ਜੇ ਇਸ ਢੰਗ ਨਾਲ ਵਪਾਰ ਕਰਦੇ ਹੋ ਤਾਂ ਤੁਹਾਡੀ ਇਹਦੇ ਨਾਲ ਹੀ ਕਲਿਆਣ ਹੋ ਜਾਣੀ ਹੈ, ਇਹਦੇ ਨਾਲ ਹੀ ਤੁਹਾਡਾ ਉਧਾਰ ਹੋ ਜਾਣਾ।
ਝੂਠ ਬਰਾਬਰ ਪਾਪ ਨਾ ਦੂਜਾ,
ਕਿਉਂਕਿ ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਜਦੋਂ ਕੋਈ ਬੰਦਾ ਝੂਠ ਬੋਲਦਾ ਨਾ ਦੁਕਾਨਦਾਰੀ ਵਿੱਚ ਵਪਾਰ ਕਰਦਿਆਂ, ਤਾਂ ਝੂਠ ਬੋਲਣ ਦੇ ਬਰਾਬਰ ਕੋਈ ਦੁਨੀਆ 'ਚ ਵੱਡਾ ਪਾਪ ਨਹੀਂ ਹੈ। ਸਭ ਤੋਂ ਵੱਡਾ ਪਾਪ ਹੈ ਝੂਠ ਬੋਲ ਕੇ ਫਿਰ ਉਹਦੇ ਨਾਲ ਧਨ ਕਮਾਉਣਾ, ਅਤੇ ਝੂਠ ਬੋਲ ਕੇ ਕਮਾਇਆ ਹੋਇਆ ਧਨ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਖਵਾਓਗੇ ਉਹ ਬੱਚਿਆਂ 'ਤੇ ਅਸਰ ਉਹੋ ਜਿਹਾ ਹੀ ਹੋਣਾ ਨਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਝੂਠ ਬੋਲਣ ਦੇ ਬਰਾਬਰ ਕੋਈ ਵੱਡਾ ਪਾਪ ਨਹੀਂ ਹੈ।
ਸੱਚ ਸਮਾਨ ਪੁੰਨ ਨਾ ਪੂਜਾ,
ਔਰ ਸੱਚ ਦੇ ਸਮਾਨ ਕੋਈ ਪੁੰਨ ਨਹੀਂ ਪੁੱਜਦਾ, ਸੱਚ ਦੇ ਸਮਾਨ ਕੋਈ ਪੁੰਨ ਨਹੀਂ। ਸੱਚ ਦੇ ਸਮਾਨ ਸਭ ਤੋਂ ਵੱਡਾ ਪੁੰਨ ਜੇ ਕੋਈ ਇਸ ਸੰਸਾਰ ਵਿੱਚ ਹੈ ਤਾਂ ਉਹ ਸੱਚ ਹੈ।
ਸਿੱਖਣ ਕੀ ਸੇਵਾ ਨਿਤ ਕਰੋ,
ਮਹਾਰਾਜ ਜੀ ਨੇ ਨਾਲ ਇਹ ਵੀ ਬਚਨ ਆਖਿਆ ਕਿ ਜਿੱਥੇ ਤੁਸੀਂ ਇੱਕ ਬਚਨੀਏ ਸਿੱਖੋ, ਤੁਹਾਡਾ ਨਾਂ ਵੀ ਇੱਕ ਬਚਨੀਏ ਪਿਆ, ਇੱਕ ਸੁਖਣੀਏ ਪਿਆ ਹੋਇਆ, ਮਹਾਰਾਜ ਜੀ ਕਹਿੰਦੇ ਉੱਥੇ ਗੁਰਸਿੱਖਾਂ ਦੀ ਸੇਵਾ ਵੀ ਰੋਜ਼ ਕਰਿਆ ਕਰੋ, ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਦੀ ਸੇਵਾ ਕਰਿਆ ਕਰੋ।
ਗੁਰਮਤ ਸਦਾ ਹਿਰਦੈ ਔਰ ਧਰੋ,
ਔਰ ਆਪਣੇ ਹਿਰਦੇ 'ਚ ਗੁਰੂ ਕੀ ਮਤ ਨੂੰ ਧਾਰਨ ਕਰੋ, ਗੁਰਮਤ ਨੂੰ ਆਪਣੇ ਹਿਰਦੇ ਵਿੱਚ ਵਸਾਓ।
ਸੀਤ ਕਾਲ ਮੈਂ ਦੀਜੈ ਚੀਰ,
ਜਦੋਂ ਸੀਤ ਕਾਲ ਦਾ ਸਮਾਂ ਹੋਵੇ, ਸੀਤ ਕਾਲ ਕਹਿੰਦੇ ਨੇ ਸਰਦੀ ਦੀ ਰੁੱਤ ਨੂੰ, ਸਰਦੀ ਦੀ ਰੁੱਤ ਹੋਵੇ ਉਦੋਂ ਗੁਰਸਿੱਖਾਂ ਨੂੰ ਗਰਮ ਵਸਤਰ ਕੰਬਲ ਆਦਿਕ ਭੇਟ ਕਰੋ।
ਭਲੇ ਕਰਮ ਮੈਂ ਕੀ ਜੈ ਧੀਰ,
ਇਹਨਾਂ ਭਲੇ ਕਰਮਾਂ ਨੂੰ ਕਰੋ ਧੀਰਜ ਧਾਰਨ ਕਰਕੇ, ਜਿਹੜੇ ਚੰਗੇ ਕੰਮ ਨੇ ਚੰਗੇ ਕਰਮ ਨੇ ਉਹ ਕਰਿਆ ਕਰੋ।
ਗੁਰ ਕੋ ਬਚਨ ਮਾਨ ਕਰ ਆਏ, ਸਿੱਖਣ ਕੀ ਸੇਵਾ ਮਨ ਲਾਏ,
ਇਹਦਾ ਸਤਿਗੁਰਾਂ ਦੇ ਬਚਨ ਮੰਨ ਕੇ ਭਾਈ ਨੰਦਾ ਵਿਠੜ ਤੇ ਭਾਈ ਸਵਾਮੀ ਦਾਸ ਜੀ ਇਹ ਵਾਪਸ ਆਪਣੇ ਨਗਰ ਕੁਰਕਸ਼ੇਤਰ ਆਏ ਨੇ, ਔਰ ਜਿਵੇਂ ਸਤਿਗੁਰਾਂ ਦਾ ਹੁਕਮ ਹੋਇਆ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਉਸੇ ਤਰ੍ਹਾਂ ਗੁਰਸਿੱਖਾਂ ਦੀ ਸੇਵਾ ਕਰਨ ਲੱਗੇ ਹਨ।
ਸੁਤ ਬੰਤਾ ਸਭ ਕੇ ਔਰ ਭਾਉ ਮਿਲੈ ਸਿੱਖ ਸੰਗ ਮਦਰ ਸੁਭਾਉ।
ਇਹਨਾਂ ਦੇ ਪੁੱਤਰ ਧੀਆਂ ਪਰਿਵਾਰ ਸਮੇਤ ਘਰ ਵਾਲੀਆਂ ਸਮੇਤ ਇਹਨਾਂ ਸਾਰਿਆਂ ਅੰਦਰ ਭਾਵਨਾ ਜਾਗ ਪਈ। ਜਦੋਂ ਘਰ ਦਾ ਕੋਈ ਇੱਕ ਜੀ ਗੁਰੂ ਵਾਲਾ ਬਣਦਾ ਨਾ ਖਾਲਸਾ ਜੀ, ਫਿਰ ਆਪਣੇ ਆਪ ਸਹਿਜੇ ਸਹਿਜੇ ਦੂਜਿਆਂ 'ਤੇ ਵੀ ਅਸਰ ਹੋਣ ਲੱਗ ਪੈਂਦਾ। ਇੱਕ ਮੈਂਬਰ ਵੀ ਘਰ ਦਾ ਗੁਰਸਿੱਖ ਬਣੇ ਫਿਰ ਸਾਰਿਆਂ 'ਤੇ ਉਹਦੇ ਕਰਮ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ, ਜੋ ਆਪ ਨਿਤਨੇਮੀ ਆ, ਭਜਨ ਬੰਦਗੀ ਵਾਲਾ ਹੈ, ਅਤੇ ਦੂਜਿਆਂ 'ਤੇ ਵੀ ਉਹਦਾ ਅਸਰ ਹੁੰਦਾ ਹੈ। ਕਹਿੰਦੇ ਆਪ ਇਹ ਸਿੱਖ ਬਣੇ ਫਿਰ ਇਹਨਾਂ ਦਾ ਸਾਰਾ ਪਰਿਵਾਰ ਭਾਵਨਾ ਵਾਲਾ ਹੋ ਗਿਆ ਅਤੇ ਸਾਰਾ ਪਰਿਵਾਰ ਰਲ ਕੇ ਗੁਰਸਿੱਖਾਂ ਦੀ ਸੇਵਾ ਕਰਦਾ ਹੈ। ਇਹਨਾਂ ਦੀਆਂ ਘਰ ਵਾਲੀਆਂ ਵੀ ਬੜੇ ਪਿਆਰ ਨਾਲ ਗੁਰਸਿੱਖਾਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਦੀਆਂ ਨੇ ਔਰ ਬੜੀ ਭਾਵਨਾ ਨਾਲ ਸਤਿਕਾਰ ਨਾਲ ਗੁਰਸਿੱਖਾਂ ਨੂੰ ਲੰਗਰ ਪ੍ਰਸ਼ਾਦਾ ਚਕਾਉਣ ਦੀ ਸੇਵਾ ਕਰਦੇ ਨੇ।
ਗੁਰਬਾਣੀ ਸੰਗ ਪਿਆਰ ਕਰਨ ਤੇ,
ਔਰ ਗੁਰੂ ਕੀ ਬਾਣੀ ਨਾਲ ਬੜਾ ਪਿਆਰ ਕਰਦੇ ਨੇ, ਗੁਰਬਾਣੀ ਦੇ ਨਾਲ ਪ੍ਰੀਤ ਕਰਦੇ ਨੇ, ਗੁਰਬਾਣੀ ਨਾਲ ਪਿਆਰ ਕਰਦੇ ਨੇ।
ਪਠੈ ਸੁਣੈ ਤਿਸ ਪੰਥ ਚਲਨ ਤੇ,
ਗੁਰਬਾਣੀ ਨੂੰ ਪੜ੍ਹਦੇ ਨੇ, ਗੁਰਬਾਣੀ ਨੂੰ ਸੁਣਦੇ ਨੇ ਔਰ ਗੁਰਬਾਣੀ ਦੇ ਨਾਲ ਪਿਆਰ ਕਰਦੇ ਹਨ।
ਚਰਨ ਪਖਾਰੈ ਸਿੱਖਨ ਕੇਰੇ,
ਔਰ ਜੋ ਗੁਰਬਾਣੀ ਰਸਤਾ ਦੱਸਦੀ ਹੈ, ਗੁਰਬਾਣੀ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲਦੇ ਵੀ ਨੇ। ਖਾਲਸਾ ਜੀ, ਅੱਜ ਸਾਡੇ ਵਿੱਚ ਅਤੇ ਉਹਨਾਂ ਸਿੱਖਾਂ ਵਿੱਚ ਜੇ ਕੋਈ ਫਰਕ ਵੇਖਣਾ ਹੈ ਤਾਂ ਫਰਕ ਇਹ ਹੈ ਕਿ ਪੁਰਾਤਨ ਸਿੱਖ ਗੁਰਬਾਣੀ ਪੜ੍ਹਦੇ ਸੁਣਦੇ ਅਤੇ ਗੁਰਬਾਣੀ ਜੋ ਕਹਿੰਦੀ ਉਸ ਰਸਤੇ 'ਤੇ ਚੱਲਦੇ ਵੀ ਸਨ। ਅੱਜ ਅਸੀਂ ਪੜ੍ਹਦੇ ਵੀ ਹਾਂ, ਸੁਣਦੇ ਹਾਂ, ਪਰ ਜੋ ਗੁਰਬਾਣੀ ਕਹਿੰਦੀ ਆ ਉਸ ਰਸਤੇ 'ਤੇ ਮਾਰਗ 'ਤੇ ਚੱਲਣ ਨੂੰ ਤਿਆਰ ਨਹੀਂ ਹਾਂ। ਅਤੇ ਫਿਰ ਆਪਣੇ ਸਵਾਰਥ ਵੱਸ ਜਿਹੜੀ ਪੰਗਤੀ ਸਾਨੂੰ ਚੰਗੀ ਲੱਗੇ ਗੁਰਬਾਣੀ ਦੀ, ਉਹ ਆਪਣੇ ਸਵਾਰਥ ਵੱਸ ਉਹਨੂੰ ਅੰਗੀਕਾਰ ਕਰ ਲੈਂਦੇ ਹਾਂ ਅਤੇ ਕਹਿੰਦੇ ਜੀ ਬਾਣੀ ਵਿੱਚ ਤਾਂ ਕੁਝ ਲਿਖਿਆ ਸੀ ਤਾਂ ਕੰਮ ਕਰਦੇ ਹਾਂ। ਬਾਕੀ ਜੋ ਗੁਰਬਾਣੀ ਦਾ ਸਿਧਾਂਤ ਹੈ, ਫਲਸਫਾ ਹੈ, ਉਹਨੂੰ ਸਮਝਣ ਦਾ ਯਤਨ ਨਹੀਂ ਕਰ ਰਹੇ। ਇਹ ਸਿੱਖ ਜਿਹੜੇ ਨੇ ਕੁਰਕਸ਼ੇਤਰ ਨਗਰ ਤੋਂ ਆਏ ਹੋਏ, ਇਹ ਗੁਰਬਾਣੀ ਪੜ੍ਹਦੇ ਸੁਣਦੇ ਨੇ ਔਰ ਗੁਰਬਾਣੀ ਦੇ ਦੱਸੇ ਹੋਏ ਜਿਹੜੇ ਪੰਥ ਰਸਤੇ 'ਤੇ ਉਹਦੇ 'ਤੇ ਵੀ ਚੱਲਦੇ ਨੇ ਔਰ ਗੁਰਸਿੱਖਾਂ ਦੇ ਚਰਨਾਂ ਨੂੰ ਬੜੇ ਪਿਆਰ ਨਾਲ ਪਖਾਰਦੇ ਨੇ, ਧੋਂਦੇ ਹਨ।
ਭੋਜਨ ਵਸਤਰਨ ਦਾਨ ਕਨੇਰੇ,
ਫਿਰ ਗੁਰਸਿੱਖਾਂ ਨੂੰ ਭੋਜਨ ਛਕਾਉਣਾ, ਗੁਰਸਿੱਖਾਂ ਨੂੰ ਲੰਗਰ ਪ੍ਰਸ਼ਾਦ ਛਕਾਉਣਾ, ਪੱਛਮੀ ਸੱਭਿਅਤਾ ਦਾ ਪ੍ਰਭਾਵ ਆ ਜਿੰਨਾ ਜ਼ਿਆਦਾ ਹੋ ਚੁੱਕਾ ਹੈ ਸਾਡੇ 'ਤੇ। ਕਹਿੰਦਾ ਕੌਣ ਇੰਨੀ ਖੇਚਲ ਕਰੇਗਾ, ਪਹਿਲਾਂ ਸਿੱਖਾਂ ਨੂੰ ਘਰ ਬੁਲਾਓ, ਫਿਰ ਉਹਨਾਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰੋ, ਫਿਰ ਉਹਨਾਂ ਨੂੰ ਛਕਾਓ। ਕਹਿੰਦੇ ਇੰਨੀ ਖੇਚਲ ਕੌਣ ਕਰੇਗਾ। ਇੱਥੋਂ ਤੱਕ ਵੀ ਜੇ ਕਿਤੇ ਕੋਈ ਘਰ ਵਿੱਚ ਅਖੰਡ ਪਾਠ ਸਾਹਿਬ ਵੀ ਕਿਸੇ ਨੂੰ ਮਜਬੂਰੀ ਵੱਸ ਕਰਾਉਣਾ ਪੈ ਜਾਏ ਤਾਂ ਉਹਨਾਂ ਦਾ ਵੀ ਇਹ ਸੁਭਾਵ ਹੁੰਦਾ, ਕਹਿੰਦੇ ਚਲੋ ਜੇ ਉੱਕਾ ਮੁੱਕਾ ਹੀ ਕੰਮ ਹੋ ਜਾਏ ਤਾਂ ਚੰਗੀ ਗੱਲ ਹੈ, ਕਿ ਵਿੱਚੇ ਹਿਸਾਬ ਕਿਤਾਬ ਕਰ ਲਈਏ। ਗ੍ਰੰਥੀ ਸਿੰਘਾਂ ਨੂੰ ਵੀ ਕਹਿ ਦਈਏ ਵੀ ਲੰਗਰ ਪ੍ਰਸ਼ਾਦਾ ਛੱਕ ਹੀ ਆਏ, ਜੇ ਘਰੋਂ ਉਹਦੇ ਵਾਸਤੇ ਵੀ ਪੈਸੇ ਲੈਣੇ ਤਾਂ ਲੈ ਲਓ, ਸਾਡੇ ਕੋਲ ਸਮਾਂ ਨਹੀਂ ਕਿ ਅਸੀਂ ਤੁਹਾਨੂੰ ਲੰਗਰ ਪ੍ਰਸ਼ਾਦਾ ਵੀ ਛਕਾ ਸਕੀਏ। ਇਹੋ ਜਿਹੇ ਹਾਲਾਤ ਬਣ ਚੁੱਕੇ ਨੇ, ਇਹੋ ਜਿਹੀ ਹਾਲਤ ਬਣ ਚੁੱਕੀ ਹੈ। ਤਦੇ ਗੁਰਸਿੱਖਾਂ ਦੇ ਅੰਦਰ ਸ਼ਰਧਾ ਭਾਵਨਾ ਆਪਸੀ ਸਹਿਚਾਰ ਏਕਤਾ ਪ੍ਰੇਮ ਭਾਵ ਜਿਹੜਾ ਹੈ ਉਹ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ। ਪੱਛਮੀ ਸੱਭਿਅਤਾ ਦਾ ਪ੍ਰਭਾਵ, ਡਾਕਟਰ ਭਾਈ ਵੀਰ ਸਿੰਘ ਜੀ ਨੇ ਕਈ ਥਾਵਾਂ 'ਤੇ ਜਦੋਂ ਇਹ ਕਥਾ ਆਉਂਦੀ ਹੈ ਅਤੇ ਥੱਲੇ ਟਿੱਪਣੀਆਂ ਦੇ ਕੇ ਉਹਨਾਂ ਨੇ ਗੱਲ ਆਖੀ, ਕਹਿੰਦੇ ਅਫਸੋਸ ਹੈ ਅੱਜ ਪੱਛਮੀ ਸੱਭਿਅਤਾ ਦਾ ਪ੍ਰਭਾਵ ਸਾਡੇ 'ਤੇ ਬਹੁਤ ਜ਼ਿਆਦਾ ਅਧਿਕ ਪੈਣ ਲੱਗ ਪਿਆ ਔਰ ਇਹ ਰਵਾਇਤ ਅਤੇ ਮਰਿਆਦਾ ਗੁਰਸਿੱਖਾਂ ਵਿੱਚੋਂ ਅਲੋਪ ਹੀ ਹੁੰਦੀ ਚਲੀ ਜਾ ਰਹੀ ਹੈ। ਭਾਈ ਵਿੱਠੜ ਜੀ, ਨੰਦਾ ਸਵਾਮੀ ਜੀ, ਸਵਾਮੀ ਦਾਸ ਜੀ ਇਹ ਘਰ ਵਿੱਚ ਸਿੱਖਾਂ ਨੂੰ ਬੁਲਾਉਂਦੇ ਨੇ ਔਰ ਬੜੇ ਅਦਬ ਨਾਲ ਸਤਿਕਾਰ ਨਾਲ ਉਹਨਾਂ ਦੇ ਚਰਨ ਧੋ ਕੇ ਫਿਰ ਉਹਨਾਂ ਨੂੰ ਭੋਜਨ ਛਕਾਉਂਦੇ ਨੇ, ਫਿਰ ਵਸਤਰਾਂ ਦਾ ਦਾਨ ਆਦਿਕ ਵੀ ਜਥਾ ਸ਼ਕਤ ਜੇ ਕਰ ਸਕਦੇ ਨੇ ਅਤੇ ਵਸਤਰ ਆਦਿਕ ਵੀ ਦਾਨ ਕਰਦੇ ਹਨ।
ਇਮ ਕਰਤੇ ਹੀ ਪਇਓ ਉਧਾਰ, ਪਾਏ ਪਰਮ ਪਦ ਗੁਰ ਦਰਬਾਰ।
ਇਸੇ ਤਰ੍ਹਾਂ ਦੀ ਕਿਰਤ ਕਰਦਿਆਂ, ਇਸੇ ਤਰ੍ਹਾਂ ਦਾ ਕਰਮ ਕਾਂਡ ਕਰਦਿਆਂ, ਇਹ ਕਰਮ ਕਾਂਡ ਹੀ ਨੇ ਨਾ ਖਾਲਸਾ ਜੀ, ਇਹ ਨਿਸ਼ਕਾਮ ਕਰਮ ਕਾਂਡ ਨੇ, ਇਹ ਸੇਵਾ ਹੈ। ਐਸੀ ਸੇਵਾ ਨਾਲ ਹਿਰਦਾ ਸ਼ੁੱਧ ਹੁੰਦਾ, ਮਨ ਸ਼ੁੱਧ ਹੁੰਦਾ, ਅੰਤਸ਼ਕਰਨ ਸ਼ੁੱਧ ਹੁੰਦਾ ਹੈ। ਮਨ ਦੀ ਪਵਿੱਤਰਤਾ ਜਿਹੜੀ ਐਸੀ ਸੇਵਾ ਨਾਲ ਹੀ ਹੋ ਸਕਦੀ ਹੈ। ਤੋ ਐਸੀ ਸੇਵਾ ਕਰਦਿਆਂ ਕਰਦਿਆਂ ਇਹ ਸਿੱਖ, ਇਹਨਾਂ ਦੇ ਅੰਤਸ਼ਕਰਨ ਸ਼ੁੱਧ ਹੋਏ ਨੇ ਔਰ ਇਹਨਾਂ ਨੇ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ। ਇਹ ਪਰਮ ਪਦਵੀ ਨੂੰ ਉੱਚ ਪਦਵੀ ਨੂੰ ਜਾ ਪ੍ਰਾਪਤ ਹੋਏ ਨੇ। ਸਤਿਗੁਰੂ ਜੀ ਦਇਆ ਕਰਨ, ਕਿਰਪਾ ਕਰਨ, ਇਹ ਪਵਿੱਤਰ ਪਾਵਨ ਗੁਰਸਿੱਖਾਂ ਦੀਆਂ ਜਿਹੜੀਆਂ ਵਿਚਾਰਾਂ ਗੁਰੂ ਸਾਹਿਬ ਜੀ ਗੁਰਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ, ਇਹ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਣ ਔਰ ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਸਕੇ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਕੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿ